श्री वाहे गुरु जी, श्री नानक पुरुषोत्तम परम परावर नाथ, जुगल चरण मम बंदना, धर पर धर कर माथ। श्री नानक अंगद गुरु अमरदास पद बंद, रामदास अर्जन गुरु बर श्री हर गोविंद। हरि राय हर कृष्ण गुर तेग बहादुर चंद, दसवें गोविंद सिंह गुरु नमो चरण अरविंद। जिस मह अमृत ज्ञान है, माणिक भगत वैराग, गुरु ग्रंथ साहिब उदद, बंदों कर अनुराग। श्री गुर शब्द कमाए जिन, जीते पंच विकार, तिन संतन कौ बंदना, सिर चरणन पर तार। एकुंकारा सतगुरु तेह प्रसाद सच होए, वाहिगुरु जी की फतेह। विघ्न विनाशन सोए, वाहिगुरु जी की फतेह। विघ्न विनाशन सोए।
सतनाम श्री वाहे गुरु साहिब जी, दिन प्रत मंगल रचत बिसाला, आए हजारों पुर की बाला, मन पावत गावत शुभ गीत, दर्श हैं बालक परम पुनीत, दिन प्रत मंगल रचत बिसाला।
वाहिगुरु जी का खालसा, वाहिगुरु जी की फतेह। करुणा निदान, गरीब निवाज, अंतरजामी, पतत पावन भगत वच्छल, दसां पातशाहियां दे आत्मिक सरूप, प्रतख गुरता गद्दी उपर सुभाए मान, धन धन श्री गुरु ग्रंथ साहिब जी महाराज दी पावन पवित्र हजूरी विच आप संगता ने गुरबाणी दे अमृत रस भिन्ने मनोहर शब्द कीर्तन सुन के लाहा प्राप्त कीता है। आओ होर भी जो सत्संगत करन दा समा मिल रहा है, इस विच गुर इतिहास दी कथा विचार सुनिए। गुर इतिहास दी चल रही लड़ीवार कथा विचार दे प्रसंग जिवें पिछे सुनाए जा रहे सन, नित दे दीवाना विच तन तन श्री गुरु तेग बहादुर साहिब महाराज जी के ग्रह विच पटना शहर विखे, तन तन श्री गुरु गोबिंद सिंह साहिब महाराज जी का आगमन होया है। माता गुजर कौर की कुख तो ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪ੍ਰਗਟ ਹੋਏ ਪੋਹ ਸੁਦੀ ਸਤਵੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਸੰਗਤਾਂ ਵਿੱਚ ਗੁਰਸਿੱਖਾਂ ਵਿੱਚ ਬਹੁਤ ਖੁਸ਼ੀਆਂ ਪ੍ਰਗਟ ਹੋਈਆਂ। ਕਵੀ ਜੀ ਨੇ ਲਿਖਿਆ ਹੈ ਕਿ ਉਸ ਵੇਲੇ ਅਚਨਚੇਤ ਹੀ ਸਭ ਨੂੰ ਬਹੁਤ ਖੁਸ਼ੀਆਂ ਪ੍ਰਾਪਤ ਹੋਈ ਹੈ ਔਰ ਐਸੀ ਸੁਗੰਧ ਫੈਲੀ ਹੈ ਪਟਨਾ ਸ਼ਹਿਰ ਦੀ ਧਰਤੀ 'ਤੇ ਕਿ ਜਿਹੜੀ ਮਹਿਕ ਕਦੇ ਵੀ ਬਾਗ ਬਗੀਚਿਆਂ ਵਿੱਚੋਂ ਵੀ ਪਹਿਲਾਂ ਨਹੀਂ ਪ੍ਰਾਪਤ ਹੋਈ। ਬਹੁਤ ਹੀ ਅਸਚਰਜ ਹੋਏ ਸਭ ਕਿ ਇਸ ਸਮੇਂ ਵਿੱਚ ਕੈਸਾ ਕੌਤਕ ਹੋਇਆ। ਜਿਹੜੇ ਅੰਮ੍ਰਿਤ ਵੇਲੇ ਉੱਠੇ ਹੋਏ ਸਨ ਉਹਨਾਂ ਨੂੰ ਇਹ ਨਜ਼ਾਰਾ ਪ੍ਰਤੀਤ ਹੋਇਆ ਕਿ ਕਿੰਨਾ ਸੁਹਾਵਣਾ ਉਹ ਸਮਾਂ ਜਿਸ ਵਿੱਚ ਸੁੰਦਰ ਮਹਿਕ ਪ੍ਰਾਪਤ ਹੋਈ ਹੈ। ਪਤਾ ਨਹੀਂ ਕੈਸਾ ਕੌਤਕ ਕੋਈ ਕ੍ਰਿਸ਼ਮਾ ਹੋਇਆ ਹੋਵੇਗਾ। ਜਦੋਂ ਪਤਾ ਲੱਗਿਆ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਗ੍ਰਹਿ ਵਿੱਚ ਮਹਾਨ ਤੇਜ ਪ੍ਰਤਾਪੀ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਹੈ ਤਾਂ ਇਸ ਤਰ੍ਹਾਂ ਜਾਣਿਆ ਕਿ ਤਾਂ ਹੀ ਇਹੋ ਜਿਹਾ ਮਾਹੌਲ ਬਣਿਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਵਿਖੇ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਕਵੀ ਜੀ ਨੇ ਲਿਖਿਆ ਹੈ ਕਿ ਦੇਵੀ ਦੇਵਤੇ ਉਸ ਵੇਲੇ ਮਨੁੱਖਾਂ ਦੇ ਰੂਪ ਵਿੱਚ ਗੁਰੂ ਘਰ ਦੇ ਪਾਸ ਪਹੁੰਚੇ। ਬੜੇ ਹੀ ਆਨੰਦ ਸਹਿਤ ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਿਗੁਰਾਂ ਦੇ ਘਰ ਵਿੱਚ ਗੁਰੂ ਸਰੂਪ ਸਾਹਿਬਜ਼ਾਦਾ ਜੋ ਪ੍ਰਗਟ ਹੋਏ ਹੈ ਇਹਨਾਂ ਦਾ ਜਸ ਕੀਰਤਨ ਕੀਤਾ ਹੈ। ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਨੂੰ ਕੀਰਤਨ ਕਰਦਿਆਂ ਨੂੰ ਸੁਣਿਆ ਬਹੁਤ ਹੀ ਉਹ ਪ੍ਰਸੰਨ ਹੋਏ ਕਿ ਕੈਸੇ ਇਹ ਲੋਕ ਆਏ ਹਨ, ਪਤਾ ਨਹੀਂ ਪਹਿਲਾਂ ਕਦੇ ਨਾ ਵੇਖਿਆ, ਇਹਨਾਂ ਵਿੱਚੋਂ ਪਹਿਲਾਂ ਕਦੇ ਵੀ ਕੋਈ ਨਹੀਂ ਦੇਖਿਆ। ਬਹੁਤ ਹੀ ਆਨੰਦਮਈ ਇਹਨਾਂ ਨੇ ਕੀਰਤਨ ਕਰਕੇ ਸੁਣਾਇਆ। ਉਪਰੰਤੋ ਨਮਸਕਾਰਾਂ ਕਰਕੇ ਮਹਾਰਾਜ ਸਾਹਿਬ ਜੀ ਦੇ ਘਰ ਵਿਖੇ ਫਿਰ ਆਪਣੇ ਥਾਵਾਂ ਨੂੰ ਗਏ। ਸੋ ਜਿਸ ਪ੍ਰਕਾਰ ਕਥਾ ਵਿਚਾਰ ਆ ਰਹੀ ਹੈ ਆਓ ਪ੍ਰੇਮ ਸ਼ਰਧਾ ਭਾਵਨਾ ਸਹਿਤ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਧਿਆਨ ਕਰਦਿਆਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸਿਮਰਨ ਕਰਦਿਆਂ ਹੋਇਆ ਸਤਿਗੁਰਾਂ ਨੂੰ ਯਾਦ ਕਰਦਿਆਂ ਹੋਇਆ ਕਥਾ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਨ ਪ੍ਰਤ ਮੰਗਲ ਰਚਤ ਵਿਸਾਲਾ।
ਦਿਨ ਪ੍ਰਤੀ ਦਿਨ ਹਰ ਰੋਜ਼ ਗੁਰੂ ਘਰ ਵਿਖੇ ਬਹੁਤ ਖੁਸ਼ੀਆਂ ਪ੍ਰਗਟ ਹੋ ਰਹੀਆਂ।
ਆਏ ਹਜ਼ਾਰਾਂ ਪੁਰ ਕੀ ਬਾਲਾ
ਤੇ ਨਗਰ ਨਿਵਾਸੀ ਹਜ਼ਾਰਾਂ ਹਿੰਦੀ ਗਿਣਤੀ ਵਿੱਚ ਮਾਈ ਭਾਈ ਚੱਲ ਕੇ ਪਹੁੰਚ ਰਹੇ ਹਨ ਦਰਸ਼ਨ ਦੀਦਾਰੇ ਕਰਨ ਵਾਸਤੇ।
ਮਨ ਭਾਵਤ ਗਾਵਤ ਸ਼ੁਭ ਗੀਤ
ਔਰ ਸ੍ਰੇਸ਼ਟ ਜੋ ਬਾਣੀ ਦੇ ਸ਼ਬਦ ਰੂਪੀ ਗੀਤ ਹਨ ਖੁਸ਼ੀ ਵਿੱਚ ਗਾਇਨ ਕਰਕੇ ਸੁਣਾਉਂਦੇ ਹਨ।
ਦਰਸ ਹੈ ਬਾਲਕ ਪਰਮ ਪੁਨੀਤ
ਪਰਮ ਪਵਿੱਤਰ ਬਾਲਕ ਸਰੂਪ ਸਾਹਿਬਜ਼ਾਦਾ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਦੇ।
ਬੰਦਨ ਕਰਹਿ ਦੂਰ ਤੇ ਖਰੀ
ਤੇ ਦੂਰ ਤੋਂ ਖੜਿਆ ਹੋ ਕਰਕੇ ਟੇਕ ਕੇ ਨਮਸਕਾਰਾਂ ਹੁੰਦੀਆਂ।
ਕਰਹਿ ਸਰਾਹਨ ਸੂਰਤ ਖਰੀ
ਤੇ ਇਸ ਤਰ੍ਹਾਂ ਜਿਹੜੇ ਦਰਸ਼ਨ ਕਰਦੇ ਹੈ ਇਵੇਂ ਸਲਾਹੁਤ ਕਰਦੇ ਹਨ ਸਲਾਹੁੰਦੇ ਨੇ ਕਿ ਬਹੁਤ ਹੀ ਸੁੰਦਰ ਮਨਮੋਹਣਾ ਸਰੂਪ ਹੈ ਬਾਲਕ ਜੀ ਦਾ।
ਦਿਨ ਪ੍ਰਤ ਮਾਤ ਕਰਾਏ ਇਸ਼ਨਾਨਾ
ਤੇ ਮਾਤਾ ਗੁਜਰ ਕੌਰ ਜੀ ਹਰ ਰੋਜ਼ ਇਸ਼ਨਾਨ ਕਰਾਉਂਦੇ ਹਨ ਸਾਹਿਬਜ਼ਾਦਾ ਜੀ ਦਾ।
ਪਟ ਸੋਂ ਪਹੁੰਚਤ ਪ੍ਰੇਮ ਮਹਾਨਾ
ਬਹੁਤ ਪ੍ਰੇਮ ਦੇ ਸਹਿਤ ਸੁੰਦਰ ਵਸਤਰ ਦੇ ਨਾਲ ਫਿਰ ਇਸ਼ਨਾਨ ਕਰਾਉਣ ਤੋਂ ਉਪਰੰਤ ਤਨ ਪੂੰਜਣਾ ਕਰਦੇ।
ਸੁਧੀ ਕਰ ਪਗ ਕੀ ਅੰਗੁਰੀਨ
ਤੇ ਕਵੀ ਜੀ ਦੱਸਦੇ ਆ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕਰ ਕਮਲਾਂ ਦੀਆਂ ਜੋ ਉਂਗਲਾਂ ਹਨ ਸਿੱਧੀਆਂ ਹਨ।
मृदल कोक नद पंखरी चीन।
और सुंदर जाड़ों के कर कमलां दिया हत्था दिया जो उंगला ने इस तरह दिया ने जिमें जाड़ों के कमल दिया पंखड़िया ही होन सोहनिया कोमल।
दिपह पुनरपू माणक जैसे
जिमें के बहुत सुंदर मोती चमकते होन इस तरह जो हत्था दिया उंगलां ते सोहने सुंदर नहों सजदे हन।
पदमालय जटती होए वैसे
नौवां दी जड़त इस तरह है हथां दियां उंगलां दे उत्ते जिमें जाणो के लक्ष्मी दी ही जड़त कीती होवे।
जिनके ध्यान करे अग जाए
ऐसा स्वरूप है सतगुरु कलगीधर पातशाह महाराज जी दा बालक स्वरूप। कवि जी दसदे हन कि साधु संगत जिन्हां दा ध्यान धर के ध्यान करन दे नाल सब पाप नाश हुंदे हन।
परे करत चंचल कर पाए
ते विराजमान होए होए इस तरह विराजे होए करदे हन अपने हस्त कमला नू चरणा नू चंचल करदे हिलाउंदे।
श्री गुरु तेग बहादुर जाते
ते तन तन श्री गुरु तेग बहादुर साहिब महाराज सचे पातशाह जदों श्री पटना शहर तो चले सन जान लगे सन असाम वाल नूं
नाम गए तर प्रथम बखियाते।
कवि जी दसदे ने कि साध संगत सतगुरु तेग बहादुर साहिब महाराज पटना साहिब तो जान लग्या ही पहला ही प्रगट ही नाम होन वाले साहिबजादा जी दा रख गए सन।
पूर्व जन्म वृतांत विचार
पिछले जन्म दा जो तप करन दा है जो सारा हाल विचार करके भगती करन दा।
श्री गुजरी प्रत कीन उचार
पिछला जन्म जो दुष्ट दमन वाला उस बाबत सारी विचार करके तन श्री गुरु तेग बहादुर साहिब महाराज जी ने अपने मुखार बिंद तो अपने महला साढ़े माता गुजर कौर जी नू दस दिता सी।
सो धर नाम हकारन करत
आह नाम रखना है पहला नाम दस दिता सी कि साहिबजादा जी घर विच प्रगट होणगे उन्हां दा यह नाम रखना है इहो नाम लै के उचारण करिया करना उन्हां दा नाम ते ओह ही नाम जो सतगुरु तेग बहादुर साहिब महाराज जी ने माता गुजर कौर जी नूं दस्या है नाम उचारण करदे हन। माता जी
बार बार बोले हस परत
वार वार जदों नाम लै के बुलाउंदे है तां साहिबजादा सरूप विच धन गुरु गोबिंद सिंह महाराज जी अग्गों हसदे हन।
बाच अकाल पुरख ते आए
ते जाणो कवि जी दसदे है कि सतगुरु तेग बहादुर साहिब महाराज जी ने इस तरह नाम रखिया कि अकाल पुरख वाहिगुरु तो ही ये बचन जाड़ों हे प्रगट किते हर नाम दे।
गो धर्म है बिंद प्राप्त पए
जिमें गो का अर्थ है पृथ्वी पृथ्वी दे विच बिंद का मतलब है प्राप्त होना पृथ्वी विच सृष्टि दे विच आप जाणो कि अकाल पुरख वाहिगुरु जी ने अपना स्वरूप प्रगट किया प्राप्त होए।
या ते गोबिंद नाम उचारा
इसे करके गोबिंद नाम उचारण करके सतगुरु तेग बहादुर साहिब महाराज जी ने रखिया।
जो होए चौहो कुंटन विस्तारा
जेड़ा नाम चौहा कुंटा विच प्रगट होया।
सिंह जो पद देवी ने दीन
कवि जी अपनी समझ मुताबक दसते है कि जिमें पिछले जन्म का प्रसंग है उस वेले एक महात्मा के रूप में श्री गुरु तेग बहादुर साहिब महाराज जी सन बैठे हुए सन भगती करते ता उस वेले देवी चल के पास आई अपनी सहायता वास्ते देवी दे मगर राक्ष आदिक उस नाल जंग करन वास्ते मारन वास्ते लगे हुए सी। सतगुरु जी महात्मा दे रूप में बैठे हुए सन ता उस वेले नेड़ियों देवी गई है नमस्कार करके दीन बन के उसने बेनती की कि मेरी रक्षा करो सहायता करो आ राक्ष मेरे नाल लड़न वास्ते आ रहे हैं मैनू मारन वास्ते। तां जिस वेले राक्ष कोल आए ਤਾਂ ਉਸ ਵਕਤ ਆਪਣੇ ਹੇਠਾਂ ਵਿਛੀ ਹੋਈ ਜੋ ਵਿਛਾਈ ਹੈ, ਇੱਕ ਖਲ ਦੀ, ਸ਼ੇਰ ਦੀ ਖਲ ਦੀ ਵਿਛੀ ਹੋਈ ਸੀ, ਉਸ ਵਕਤ ਤਤਕਾਲ ਹੀ ਉੱਠ ਕੇ ਉਸ ਨੂੰ ਝਾੜਿਆ। ਤਾਂ ਕਵੀ ਜੀ ਦੱਸਦੇ ਕਿ ਦੁਸ਼ਟ ਦਮਨ ਜੀ ਉਸ ਵੇਲੇ ਪ੍ਰਗਟ ਹੋਏ, ਪ੍ਰਗਟ ਹੋ ਕਰਕੇ ਰਾਕਸ਼ਾਂ ਨੂੰ ਮਾਰਿਆ, ਦੇਵੀ ਦੀ ਸਹਾਇਤਾ ਕੀਤੀ। ਦੇਵੀ ਨੇ ਦੀਨ ਬਣ ਕੇ, ਗਰੀਬ ਬਣ ਕੇ, ਗਰੀਬੀ ਧਾਰ ਕੇ ਸਹਾਇਤਾ ਮੰਗੀ ਸੀ ਕਿ ਮੇਰੀ ਸਹਾਇਤਾ ਕਰੋ। ਸ਼ੇਰ ਰੂਪ ਹੋ ਕੇ, ਜਾਣੋ ਕਿ ਬਲਵਾਨ ਦੇ ਰੂਪ ਵਿੱਚ ਹੋ ਕੇ, ਭਾਰੀ ਬਲ ਦੇ ਸਹਿਤ ਹੋ ਕੇ ਰਾਕਸ਼ਾਂ ਦਾ ਨਾਸ਼ ਕੀਤਾ। ਇਸ ਕਰਕੇ ਕਵੀ ਜੀ ਦੱਸਦੇ ਕਿ ਪਿਛਲੇ ਜਨਮ ਦੀ ਵਿਚਾਰ, ਦੁਸ਼ਟ ਦਮਨ ਜੀ ਦੇ ਜੀਵਨ ਬਾਬਤ, ਉਹਨਾਂ ਦੀ ਸੂਰਬੀਰਤਾ ਬਾਰੇ ਵਿਚਾਰ ਕਰਕੇ, ਜਿਵੇਂ ਉਹਨਾਂ ਨੇ ਦੇਵੀ ਦੀ ਰੱਖਿਆ ਕੀਤੀ ਹੈ ਉਸ ਪ੍ਰਕਾਰ, ਸੋ ਉਹ ਨਾਮ ਜਿਹੜਾ ਹੈ ਸਿੰਘ ਨਾਮ ਵੀ ਨਾਲ ਲਗਾਇਆ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ
ਰਾਖਸ਼ ਹਤੇ ਕਰੋ ਰੋਹ ਚੀਨ,
ਜਾਣੋ ਕਿ ਕਰੋੜਾਂ ਹੀ ਰਾਕਸ਼ਾਂ ਨੂੰ ਉਸ ਵੇਲੇ ਦੁਸ਼ਟ ਦਮਨ ਦੇ ਰੂਪ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪਿਛਲੇ ਜਨਮ ਦੇ ਵਿੱਚ ਦੇਵੀ ਦੀ ਰੱਖਿਆ ਵਾਸਤੇ ਮਾਰਿਆ ਸੀ।
ਗੁਰ ਸ਼੍ਰੀ ਨਾਨਕ ਜੋਤ ਮਿਲੇ,
ਗੁਰ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਦੇ ਨਾਲ ਇਸ ਪ੍ਰਕਾਰ ਲੱਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੋਤ ਮਿਲੀ ਹੈ ਵਿੱਚ,
ਜਾਂ ਤੇ ਗੁਰ ਗੋਬਿੰਦ ਸਿੰਘ ਪਏ,
ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੋਤ ਸਰੀਰ ਵਿੱਚ ਸਮਿਲਿਤ ਹੋਣੀ ਹੈ। ਇਸ ਕਰਕੇ ਪਹਿਲਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਗੁਰ ਗੋਬਿੰਦ ਸਿੰਘ ਨਾਮ ਪ੍ਰਗਟ ਕੀਤਾ, ਆਗਿਆ ਕੀਤੀ ਪਰਿਵਾਰ ਨੂੰ ਕਿ ਇਹਨਾਂ ਦਾ ਨਾਮ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਰੱਖਣਾ, ਉਚਾਰਨ ਕਰਿਆ ਕਰਨਾ।
ਧਰ ਹਾਥਨ ਪਰ ਕੈ ਵਿੱਚ ਗੋਦ,
ਤੇ ਆਪਣੇ ਹਸਤ ਕਮਲਾਂ ਵਿੱਚ, ਹੱਥਾਂ ਵਿੱਚ ਲੈ ਕਰਕੇ ਮਾਤਾਵਾਂ ਜੀ ਚੁੱਕਦੇ ਹਨ ਜਾਂ ਗੋਦ ਵਿੱਚ ਬਿਠਾਉਂਦੇ।
ਬਾਰਹ ਬਾਰ ਕਰਹਿ ਪਰਮੋਦ,
ਬਾਰ ਬਾਰ ਬਹੁਤ ਆਨੰਦ ਦੇ ਸਹਿਤ ਖਿਡਾਉਂਦੇ ਹਨ।
ਮੁਖ ਅਰਬਿੰਦ ਹਸਾਵਨ ਕਰੈ,
ਤੇ ਕਮਲ ਜਿਹਾ ਮੁਖੜਾ ਏ, ਦਰਸ਼ਨ ਕਰਨ ਵਾਲੇ ਵੀ ਖੁਸ਼ ਹੁੰਦੇ ਹਨ।
ਲਾਲਤ ਬਹੁ ਵਿਦ ਤੇ ਮੁਦ ਧਰੈ,
ਤੇ ਬਹੁਤ ਤਰ੍ਹਾਂ ਨਾਲ ਲਾਡ ਲੜਾਉਂਦੇ ਹੋਏ, ਜਿਹੜੇ ਲਾਡ ਲਡਾਉਂਦੇ ਦਰਸ਼ਨ ਕਰਦੇ ਆ ਉਹਨਾਂ ਨੂੰ ਆਨੰਦ ਮਿਲਦਾ ਹੈ।
ਸਾਸ ਨੁਖਾਂ ਜਿਉ ਜੀਵਨ ਮਨ ਹੋਇ,
ਤੇ ਕਵੀ ਜੀ ਦੱਸਦੇ ਇਸ ਤਰ੍ਹਾਂ ਸੱਸ ਮਾਤਾ, ਮਾਤਾ ਨਾਨਕੀ ਜੀ ਔਰ ਨੂੰਹ ਦੇ ਰੂਪ ਵਿੱਚ ਮਾਤਾ ਗੁਜਰ ਕੌਰ ਜੀ ਹਨ, ਦੋਵੇਂ ਹੀ ਮਾਤਾਵਾਂ ਜੀ ਇਸ ਤਰ੍ਹਾਂ ਸੰਭਾਲ ਕਰਦੇ ਹੈ ਜਾਣੋ ਕਿ ਜਿਵੇਂ ਜੀਵਨ ਮਣੀ ਹੋਵੇ, ਬਹੁਤ ਕੀਮਤੀ ਮਣੀ ਨੂੰ ਸਾਂਭ ਕੇ ਰੱਖਦੇ ਹੋਣ।
ਦੇਖਤ ਪਾਲਤ ਆਨੰਦ ਮਨ ਹੋਇ,
ਤੇ ਮਨਾਂ ਵਿੱਚ ਆਨੰਦ ਦੇ ਸਹਿਤ ਹੋ ਕੇ ਦਰਸ਼ਨ ਕਰਕੇ ਪ੍ਰਤਪਾਲਣਾ ਕਰਦੇ ਸਾਹਿਬਜ਼ਾਦਾ ਜੀ ਦੀ।
ਦੋਨੋ ਰੱਖਿਆ ਕਰਤ ਬਡੇਰੇ,
ਤੇ ਦੋਵੇਂ ਮਾਤਾਵਾਂ ਜੀ ਬਹੁਤ ਰੱਖਿਆ ਸੰਭਾਲ ਕਰਦੇ ਹਨ।
ਨੈਣ ਪਲਕ ਨਿਆਈ ਬਹੁ ਬੇਰੇ,
ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਾ ਰੂਪ ਵਿੱਚ ਸੰਭਾਲ ਕਰਦੇ ਬਾਲਕ ਸਰੂਪ ਵਿੱਚ। ਕਵੀ ਦੀ ਜੀ ਦੱਸਦੇ ਹਨ ਕਿ ਜਿਵੇਂ ਕਿ ਨੇਤਰਾ ਨੂੰ ਦੋ ਪਲਕਾਂ ਸੰਭਾਲਦੀਆਂ ਹਰਨਾਂ ਵਿੱਚ ਨੇਤਰਾ ਨੂੰ, ਇਵੇਂ ਦੋਵੇਂ ਮਾਤਾਵਾਂ ਜੀ ਸੰਭਾਲਦੇ ਹਨ।
ਦਿਨ ਪ੍ਰਤ ਸੁੰਦਰ ਵਧੇ ਸਰੀਰ,
ਦਿਨ ਪ੍ਰਤੀ ਦਿਨ ਹਰ ਰੋਜ਼ ਸੋਹਣਾ ਸਰੀਰ ਸਤਿਗੁਰ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਫੁੱਲਤ ਹੁੰਦਾ ਵਧਦਾ।
ਦਾਦੀ ਬਿਰਧਾ ਰਹੇ ਨਿਤ ਤੀਰ,
ਬਿਰਧ ਮਾਤਾ, ਮਾਤਾ ਨਾਨਕੀ ਜੀ, ਦਾਦੀ ਮਾਤਾ ਜੀ ਨਿਤ ਹੀ ਪਾਸ ਰਹਿੰਦੇ ਹਨ।
ਕਵ ਸੰਤੋਖ ਸਿੰਘ ਬਲਿਹਾਰੀ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਹੇ ਸਰੋਤਾ ਜਨੋ, ਗੁਰੂ ਪਿਆਰੇ ਖਾਲਸਾ ਜੀ, ਐਸੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਲਕ ਸਰੂਪ ਵਿੱਚ ਚੇਤੇ ਕਰਕੇ, ਸਤਿਗੁਰਾਂ ਨੂੰ ਯਾਦ ਕਰਕੇ ਬਲਿਹਾਰੇ ਕੁਰਬਾਨ ਜਾਈਏ।
ਜਿਸ ਗੁਰ ਅਪਦਾ ਹਰੀ ਹਮਾਰੀ,
ਜਿਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੀ ਵਿਪਤਾ ਨਾਸ਼ ਕੀਤੀ ਹੈ। ਬਹੁਤ ਸਾਰੇ ਲੋਕਾਂ ਦੀ ਭਾਵੇਂ ਕਈ ਮੰਨਣ ਵਾਲੇ ਵੀ ਨਹੀਂ ਸਨ ਸਤਿਗੁਰਾਂ ਨੂੰ, ਉਹਨਾਂ 'ਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਕਾਰ ਕੀਤਾ। ਹਿੰਦੂਆਂ 'ਤੇ ਪੈ ਰਹੀ ਸੀ ਵਿਪਤਾ, ਔਰੰਗਜ਼ੇਬ ਵਿਪਤਾ ਪਾ ਰਿਹਾ ਸੀ, ਕੋਈ ਆਪਣਾ ਰਾਜ ਭਾਗ ਚਲਾਉਣ ਵਾਸਤੇ, ਆਪਣੇ ਹੀ ਮਤ ਦੇ ਸਭ ਲੋਕ ਬਣਾਉਣ ਵਾਸਤੇ ਯਤਨ ਕਰਦੇ ਹੈ, ਹੋਰਾਂ 'ਤੇ ਘੱਟ ਗਿਣਤੀਆਂ 'ਤੇ ਸਾਧ ਸੰਗਤ ਫਿਰ ਜ਼ੁਲਮ ਕਰਦੇ ਨੇ ਕਿ ਸਭ ਸਾਡੇ ਧਰਮ ਵਾਲੇ ਹੀ ਲੋਕ ਹੁਣ ਦੂਸਰਿਆਂ 'ਤੇ ਫਿਰ ਜ਼ੁਲਮ ਕਰਦੇ ਹਨ। ਔਰੰਗਜ਼ੇਬ ਜ਼ੁਲਮ ਕਰਦਾ ਸੀ, ਪਰ ਉਹਦੇ ਵੱਲੋਂ ਕੀਤਾ ਜਾਂਦਾ ਜਿਹੜਾ ਜ਼ੁਲਮ ਹੈ, ਪਾਈ ਗਈ ਜੋ ਬਿਪਤਾ ਹਿੰਦੂਆਂ ਦੇ ਉੱਤੇ ਪਾਈ ਸੀ ਉਹ ਬਿਪਤਾ ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਸ ਵੇਲੇ ਕਸ਼ਮੀਰੀ ਪੰਡਿਤ ਚੱਲ ਕੇ ਆਏ ਸੀ ਫਰਿਆਦ ਕਰਨ ਵਾਸਤੇ ਅਨੰਦਪੁਰ ਸਾਹਿਬ ਵਿੱਚ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਆਖਿਆ ਸੀ, ਤੁਸੀਂ ਰੱਖਿਆ ਕਰਨੀ, ਸਾਡੀ ਹੋਰ ਕੋਈ ਬਾਂਹ ਫੜਨ ਵਾਲਾ ਨਹੀਂ ਹੈ। ਬਾਲ ਸਰੂਪ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਪਾਸ ਆਏ ਸਨ, ਪੁੱਛਿਆ ਸੀ ਕਿ ਮਹਾਰਾਜ ਪਿਤਾ ਸਤਿਗੁਰੂ ਜੀ ਕਿਸ ਵਾਸਤੇ ਬੜੇ ਨਿਮਾਣੇ ਨਿਤਾਣੇ ਇਹ ਨਿਰਬਲ ਕਮਜ਼ੋਰ ਉਦਾਸ ਜਿਹੇ ਦਿਸ ਰਹੇ, ਬੜੇ ਦੁਖੀ ਨਜ਼ਰ ਆ ਰਹੇ, ਸਤਿਗੁਰੂ ਜੀ ਦੱਸੋ ਕੀ ਕਾਰਨ ਹੈ। ਤਾਂ ਪਿਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੱਸਿਆ ਕਿ ਲਾਲ ਜੀ ਇਹਨਾਂ ਦੇ ਉੱਪਰ ਜ਼ੁਲਮ ਹੋ ਰਿਹਾ ਹੈ, ਇਹਨਾਂ ਦਾ ਧਰਮ ਇਮਾਨ ਖਤਰੇ ਵਿੱਚ ਹੈ, ਇਹਨਾਂ ਦੇ ਧਰਮ ਦੀ ਰਾਖੀ ਵਾਸਤੇ ਕਿਸੇ ਮਹਾਂਪੁਰਖ ਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ। ਤਾਂ ਬੇਨਤੀ ਕੀਤੀ, ਪਿਤਾ ਸਤਿਗੁਰੂ ਜੀ ਆਪ ਜੀ ਨੇ ਕੀ ਵਿਚਾਰਿਆ, ਕਿਹੜੇ ਮਹਾਂਪੁਰਖ ਹੋਣਗੇ ਜਿਹੜੇ ਇਹਨਾਂ ਦੇ ਧਰਮ ਦੀ ਰਾਖੀ ਵਾਸਤੇ ਆਪਣਾ ਬਲੀਦਾਨ ਦੇਣਗੇ, ਇਹਨਾਂ ਦੀ ਸਹਾਇਤਾ ਕਰਨ ਵਾਸਤੇ ਸ਼ਹਾਦਤ ਦੇਣਗੇ। ਸਤਿਗੁਰੂ ਜੀ ਆਪ ਜੀ ਤੋਂ ਵੱਡਾ ਹੋਰ ਕਿਹੜਾ ਮਹਾਂਪੁਰਖ ਹੋਵੇਗਾ। ਸੋ ਇਸ ਪ੍ਰਕਾਰ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਜੀ ਆਪ ਹੀ ਤੁਸੀਂ ਇਹਨਾਂ ਦੀ ਸਹਾਇਤਾ ਕਰੋ। ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਬੇਨਤੀ ਕਰਕੇ, ਜਿਹੜੇ ਅੱਜ ਕੱਲ੍ਹ ਕਈ ਲੋਕ ਹੈ ਨਾ ਜਿਹੜੇ ਸਤਿਗੁਰਾਂ ਦਾ ਉਪਕਾਰ ਨਹੀਂ ਜਾਣਦੇ, ਨਾ ਸਤਿਗੁਰੂ ਜੀ ਉਪਕਾਰ ਕਰਦੇ ਨਾ ਤਾਂ ਫਿਰ ਸਭ ਮੁਸਲਮਾਨ ਹੀ ਹੋਣੇ ਸਨ। ਇਹਨਾਂ ਨੇ ਮੰਦਰਾਂ ਵਿੱਚ ਟੱਲ ਨਹੀਂ ਸਨ ਆਪਣੇ ਖੜਕਾਉਣੇ, ਮੂਰਤੀਆਂ ਦੀ ਪੂਜਾ ਨਹੀਂ ਸੀ ਇਹਨਾਂ ਦੇ ਮੰਦਰਾਂ ਵਿੱਚ ਹੋਣੀ, ਸਭ ਥਾਵਾਂ 'ਤੇ ਮਕਤਬ ਮਸੀਤਾਂ ਹੀ ਹੋਣੀਆਂ ਸਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸਾਧ ਸੰਗਤ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਭ ਦੀ ਬਿਪਤਾ ਹਰਨ ਵਾਲੇ ਆ। ਜਿਹੜੇ ਹੋਰ ਦੁਨਿਆਵੀ ਰਾਜੇ ਰਾਜ ਕਰਦੇ ਆ, ਆਪਣਾ ਰਾਜ ਕਾਇਮ ਕਰਦੇ ਆ, ਦੂਸਰਿਆਂ ਦੇ ਨਾਲ ਵਿਤਕਰਾ ਕਰਦੇ ਆ, ਹਲੇਮੀ ਰਾਜ ਨਹੀਂ ਕਰ ਸਕਦੇ, ਦੂਸਰਿਆਂ ਉੱਪਰ ਜ਼ੁਲਮ ਕਰਕੇ ਕਈਆਂ ਨੂੰ ਮਾਰ ਕੇ, ਇੱਥੋਂ ਤੱਕ ਕਿ ਜਿਹੜੇ ਆਪਣੇ ਆ ਉਹਨਾਂ ਨੂੰ ਵੀ ਕਈ ਜ਼ੁਲਮ ਕਰਕੇ ਨਾਸ ਕਰੀ ਜਾਂਦੇ ਹੈ। ਸੋ ਫਿਰ ਰਾਜ ਕਾਇਮ ਕੀਤਾ ਅਤੇ ਫਿਰ ਕੀ ਕੀਤਾ ਹੈ, ਹੋਰਾਂ 'ਤੇ ਜ਼ੁਲਮ ਕੀਤਾ ਹੈ, ਕਾਹਦਾ ਉਹ ਰਾਜ ਹੈ, ਉਹ ਤਾਂ ਇੱਕ ਜ਼ੁਲਮੀ ਰਾਜ ਹੀ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਵੀ ਜੀ ਦੱਸਦੇ ਹੈ, ਸਤਿਗੁਰਾਂ ਤੋਂ ਬਲਿਹਾਰ ਕੁਰਬਾਣੇ ਜਾਈਏ, ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਸਭਨਾਂ ਦੀ ਵਿਪਤਾ ਨਾਸ ਕੀਤੀ, ਸਹਾਇਤਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਚਾਰਾਂ ਗਰੀਬਾਂ ਦੀ ਸਭ ਦੀ ਲਾਜ ਰੱਖੀ, ਸਭ ਦੇ ਉੱਪਰ ਹੋ ਰਿਹਾ ਜ਼ੁਲਮ ਨਾਸ ਕੀਤਾ, ਸਭਨਾਂ ਨੂੰ ਸੁੱਖ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਨੇ
ਦੋਹਰਾ ਪੁਰ ਕੋਹੜਾਮ ਬਿਖੈ ਹੋਤੋ,
ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਬਾਬਤ ਸ਼ਰਧਾ ਭਾਵਨਾ ਵਾਲੇ ਦੀ ਜੋ ਵਿਥਿਆ ਸੁਣੋ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰਗਟ ਹੋਣ 'ਤੇ ਉਹ ਹੋਰ ਕਿਸੇ ਮਤ ਨਾਲ ਸੰਬੰਧ ਰੱਖਣ ਵਾਲਾ, ਇਸਲਾਮ ਮਤ ਨਾਲ ਸੰਬੰਧ ਰੱਖਣ ਵਾਲਾ ਇੱਕ ਫਕੀਰ, ਭੀਖਣ ਸ਼ਾਹ ਫਕੀਰ, ਜੋ ਭਗਤੀ ਭਾਵ ਵਾਲਾ ਸੀ, ਜਿਵੇਂ ਜਿਸ ਨੂੰ ਉਹਨੂੰ ਪਤਾ ਲੱਗਿਆ ਜਿਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪ੍ਰਗਟ ਹੋਏ। ਸੋ ਉਸ ਬਾਬਤ ਕਵੀ ਜੀ ਦੱਸਦੇ ਹਨ, ਕੋਹੜਾਮ ਨਾਮ ਦਾ ਨਗਰ ਹੈ ਨਾ ਜੋ ਪਟਿਆਲੇ ਜ਼ਿਲ੍ਹੇ ਵਿੱਚ ਹੈ, ਉੱਥੇ ਭੀਖਣ ਸ਼ਾਹ ਫਕੀਰ ਨਿਵਾਸ ਕਰ ਰਿਹਾ ਸੀ।
ਸ਼ਾਹ ਭੀਖ ਜਿਸ ਨਾਮ,
ਜਿਸਦਾ ਨਾਮ ਭੀਖਣ ਸ਼ਾਹ ਹੈ, ਬਹੁਤ ਭਾਵਨਾ ਵਾਲਾ, ਸਤਿਗੁਰੂ ਜੀ ਦਾ ਸਾਧਕ ਹੋਇਆ,
ਨਿਜ ਮੁਰਸ਼ਿਦ ਕੇ ਢਿੱਗ ਰਹਿਤ,
ਆਪਣੇ ਗੁਰੂ ਪੀਰ ਦੇ ਪਾਸ ਉੱਥੇ ਜੋ ਕੋਹੜਾਮ ਨਗਰ ਵਿਖੇ ਰਹਿੰਦਾ ਸੀ,
ਠਸਕੇ ਗ੍ਰਾਮ ਸੋ ਧਾਮ,
ਤੇ ਇਸ ਭੀਖਣ ਸ਼ਾਹ ਫਕੀਰ ਦਾ ਆਪਣਾ ਜਿਹੜਾ ਪਿੰਡ ਹੈ, ਠਸਕਾ ਨਗਰ ਹੈ ਜੋ ਕਰਨਾਲ ਦੇ ਪਾਸ ਹੈ, ਉੱਥੇ ਆਪਣੇ ਘਰ ਸਨ।
ਚੌਪਈ ਜਿਸ ਦਿਨ ਸ਼੍ਰੀ ਗੁਰ ਜਗ ਬਿਦਤਾ ਏ,
ਪਰ ਰਹਿ ਕੋਹੜਾਮ ਨਗਰ ਵਿਖੇ ਆਪਣੇ ਮੁਰਸ਼ਦ ਦੇ ਪਾਸ ਰਹਿ ਰਿਹਾ ਸੀ ਭੀਖਣ ਸ਼ਾਹ ਫਕੀਰ। ਜਿਸ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਗਤ ਵਿੱਚ ਪ੍ਰਗਟ ਹੋਏ, ਸਤਿਗੁਰਾਂ ਦਾ ਆਗਮਨ ਹੋਇਆ,
ਲੋਕ ਮਰਿਆਦ ਹੇਤ ਪ੍ਰਭ ਆਏ,
ਲੋਕਾਂ ਵਿੱਚ ਜੋ ਸੁਖਦਾਈ ਮਰਿਆਦਾ ਬਹਾਲ ਕਰਨ ਵਾਸਤੇ ਪਰਮੇਸ਼ਰ ਸਰੂਪ ਸਤਿਗੁਰੂ ਜੀ ਪ੍ਰਗਟ ਹੋਏ।
ਭਈ ਪ੍ਰਾਤ ਔਰ ਮਹਿ ਲਖ ਭੀਖ,
ਤੇ ਜਦੋਂ ਸਵੇਰ ਦਾ ਸਮਾਂ ਹੋਇਆ, ਅੰਮ੍ਰਿਤ ਵੇਲੇ ਦਾ ਸਮਾਂ ਜਾਣਿਆ ਭੀਖਣ ਸ਼ਾਹ ਨੇ, ਆਪਣੇ ਹਿਰਦੇ ਵਿੱਚ ਸਭ ਸੋਝੀ ਇਸ ਨੂੰ ਪ੍ਰਾਪਤ ਹੋ ਗਈ, ਕਿਉਂਕਿ ਬੰਦਗੀ ਸੱਚੇ ਦਿਲੋਂ ਕਰਦਾ ਸੀ।
ਅਵਤਰਿਓ ਨਰ ਬਰ ਦੇ ਸੀਖ,
ਹਿਰਦੇ ਵਿੱਚ ਐਸੀ ਸੋਝੀ ਪ੍ਰਾਪਤ ਹੋਈ ਹੈ, ਭੀਖਣ ਸ਼ਾਹ ਫਕੀਰ ਨੂੰ ਭਗਤੀ ਕਰਦਿਆਂ ਅੰਮ੍ਰਿਤ ਵੇਲੇ ਉੱਠ ਕੇ ਗਿਆਨ ਪ੍ਰਾਪਤ ਹੋਇਆ ਕਿ ਇਸ ਵੇਲੇ ਪ੍ਰਗਟ ਹੋਏ ਹਨ ਐਸੇ ਅਵਤਾਰ ਪਰਮੇਸ਼ਰ ਅੱਲਾ ਖੁਦਾ ਦਾ ਨੂਰ ਪ੍ਰਗਟ ਹੋਏ ਆ, ਜਿਨ੍ਹਾਂ ਨੇ ਸਭ ਮਨੁੱਖਾਂ ਨੂੰ ਸ੍ਰੇਸ਼ਟ ਸਿੱਖਿਆ ਦੇਣੀ ਹੈ।
ਤੁਰਕਨ ਕੁਮਤ ਕਰੀ ਹੋਏ ਕੂਰੇ,
ਅਤੇ ਜਿਨ੍ਹਾਂ ਜੋ ਤੁਰਕਾਂ ਨੇ ਜਿਨ੍ਹਾਂ ਨੇ ਖੋਟੀ ਮਤ ਧਾਰਨ ਕਰਕੇ ਝੂਠ ਦਾ ਹੀ ਆਸਰਾ ਪਕੜਿਆ ਹੋਇਆ ਝੂਠਾ ਹੀ ਰਾਜ ਕਰਾਉਂਦੇ ਹਨ ਸਭਨਾਂ ਦੇ ਉੱਪਰ।
ਕ੍ਰੋਧੀ ਕੁਤਸਤ ਕਰਮਨ ਕਰੂਰੇ,
ਜਿਹੜੇ ਹਰ ਵੇਲੇ ਕ੍ਰੋਧੀ ਰਹਿ ਕੇ ਦੂਸਰਿਆਂ ਨੂੰ ਦੁੱਖ ਦੇਣ ਵਾਲੇ ਹਨ। ਕੁਤਸਤ ਬਹੁਤ ਹੀ ਦੁਨੀਆ ਵਾਸਤੇ ਜਿਹੜੇ ਦੁਖਦਾਈ ਹਨ, ਔਰ ਬੁਰੇ ਕਰਮ ਦੁਖਦਾਈ ਕਰਮ ਹੀ ਕਰਦੇ ਹਨ।
ਤਿੰਨ ਕੋ ਤੇਜ ਨਾਸ ਬੇਹੇਤ,
ਇਸ ਤਰ੍ਹਾਂ ਭੀਖਣ ਸ਼ਾਹ ਨੂੰ ਇਹ ਸੋਝੀ ਪ੍ਰਾਪਤ ਹੋਈ ਹੈ ਕਿ ਜਿਹੜੇ ਜ਼ੁਲਮ ਕਰਨ ਵਾਲੇ ਆ ਉਹਨਾਂ ਦਾ ਪ੍ਰਤਾਪ, ਉਹਨਾਂ ਦਾ ਬਲ ਨਾਸ ਕਰਨ ਵਾਸਤੇ।
ਧਰਿਓ ਦੇਹ ਗੁਰਤਾ ਪਦ ਲੇਤ,
ਆਪਣਾ ਸਰੂਪ ਆਪਣਾ ਸਰੀਰ ਧਾਰਨ ਕੀਤਾ ਹੈ ਜਿਨ੍ਹਾਂ ਨੇ ਗੁਰਤਾ ਗੱਦੀ ਦੀ ਪਦਵੀ ਪ੍ਰਾਪਤ ਕਰਨੀ ਹੈ।
ਬ੍ਰਿੰਦ ਮੁਰੀਦ ਬੀਚ ਤਬ ਬੈਸਾ,
ਇਸ ਤਰ੍ਹਾਂ ਭੀਖਣ ਸ਼ਾਹ ਫਕੀਰ ਸਾਧ ਸੰਗਤ ਬਹੁਤ ਸਾਰੇ ਆਪਣੇ ਮੁਰੀਦਾਂ ਚੇਲਿਆਂ ਵਿੱਚ ਬੈਠਾ ਹੋਇਆ ਸੀ।
ਭਇਓ ਸੰਕਲਪ ਦੇ ਤਬ ਐਸਾ,
ਇਸ ਤਰ੍ਹਾਂ ਜਦੋਂ ਪਤਾ ਲੱਗਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਵੇਲੇ ਪ੍ਰਗਟ ਹੋਏ ਹੈ ਪਟਨਾ ਸ਼ਹਿਰ ਵਿਖੇ, ਤਾਂ ਇਵੇਂ ਸੋਚ ਕਰਕੇ ਇਸ ਤਰ੍ਹਾਂ ਮਨ ਵਿੱਚ ਮਨੋਰਥ ਕੀਤਾ।
ਤਤ ਛਿਨ ਉੱਠਿਓ ਅਪਰ ਸਭ ਤਿਆਗੇ,
ਵਰਣਾ ਕੀਤਾ ਕਿ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਮੈਂ ਜਾਵਾਂ, ਅਤੇ ਮੁਰੀਦਾਂ ਦੇ ਵਿੱਚ ਉੱਠ ਕੇ ਸਭਨਾਂ ਨੂੰ ਛੱਡ ਕੇ
ਪੂਰਬ ਦਿਸ਼ ਮੁਖ ਕਰ ਅਨੁਰਾਗੇ,
ਇਹਨਾਂ ਚਿੱਤ ਵਿੱਚ ਪ੍ਰੇਮ ਕੀਤਾ ਏ, ਪਤਾ ਲੱਗਿਆ ਕਿ ਪੂਰਬ ਦੇ ਇਲਾਕੇ ਵਿੱਚ ਹੈ, ਪੂਰਬਲੀ ਦਿਸ਼ਾ ਵਿੱਚ ਇਸ ਵੇਲੇ ਪ੍ਰਗਟ ਹੋਏ ਹੈ ਪਟਨਾ ਸ਼ਹਿਰ ਵਿਖੇ। ਭੀਖਣ ਸ਼ਾਹ ਫਕੀਰ ਨੇ ਇਹ ਜਾਣ ਕੇ ਪ੍ਰੇਮੀ ਹੋ ਕੇ
ਪੂਰਬ ਦਿਸ਼ ਮੁਖ ਕਰ ਅਨੁਰਾਗੇ,
ਪ੍ਰੇਮ ਸਹਿਤ ਆਪਣਾ ਮੁਖ ਪੂਰਬ ਦਿਸ਼ਾ ਵੱਲ ਕਰਕੇ
ਮੂੰਦ ਬਿਲੋਚਨ ਧਰ ਉਰ ਧਿਆਨਾ,
ਹਿਰਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦਾ ਧਿਆਨ ਧਰ ਕੇ ਅਤੇ ਨੇਤਰ ਬੰਦ ਕਰਕੇ
ਸਾਦਰ ਹੱਥ ਬੰਦ ਥਿਤ ਥਾਨਾ,
ਆਪਣੇ ਬਹੁਤ ਹੀ ਅਦਬ ਦੇ ਸਹਿਤ ਹੋ ਕੇ ਆਪਣੇ ਥਾਂ 'ਤੇ ਹੀ ਟੇਕ ਕੇ ਦੋਵੇਂ ਹੱਥ ਜੋੜੇ
ਮਨ ਮਹਿਕੀਨ ਬੰਦਗੀ ਘਨੀ,
ਮਨ ਵਿੱਚ ਬਹੁਤ ਹੀ ਪ੍ਰੇਮ ਸਹਿਤ ਬੰਦਗੀ ਕੀਤੀ ਧਿਆਨ ਧਰ ਕੇ
ਪਰਮ ਪ੍ਰੇਮ ਆਤੁਰਤਾ ਸਨੀ,
ਅਤੇ ਜਾਣੋ ਕਿ ਬੜੇ ਹੀ ਪ੍ਰੇਮ ਦੇ ਸਹਿਤ ਚੇਤ ਵਿੱਚ ਬਿਹਬਲਤਾ ਏ ਕਿ ਦਰਸ਼ਨ ਕਦੋਂ ਪ੍ਰਾਪਤ ਹੋਣਗੇ, ਪਰਮ ਪ੍ਰੇਮ ਧਾਰਨ ਕੀਤਾ ਹਿਰਦੇ ਅੰਦਰ।
ਨਮਰ ਹੋਏ ਧਰ ਸਿਰ ਧਰ ਦੀਨਾ,
ਬਹੁਤ ਨਿਮਰਤਾ ਸਹਿਤ ਹੋ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਧਿਆਨ ਧਰ ਕੇ ਪੂਰਬ ਦੀ ਦਿਸ਼ਾ ਵੱਲ ਨੂੰ ਸਿਜਦਾ ਕੀਤਾ, ਨਿਮਰਤਾ ਸਹਿਤ ਹੋ ਕੇ ਧਰਤੀ ਉੱਪਰ ਸਿਰ ਰੱਖ ਕੇ ਮੱਥਾ ਟੇਕਿਆ।
ਕੁਨਸਾ ਕੀਨਸ ਤੀਨ ਪ੍ਰਬੀਨਾ,
ਅਤੇ ਤਿੰਨ ਵਾਰ ਨਮਸਕਾਰਾਂ ਕੀਤੀਆਂ ਹਨ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਧਿਆਨ ਕਰਕੇ।
ਉਤ ਫੁੱਲ ਲੋਚਨ ਹੋਏ ਕਰ ਬੈਸਾ,
ਅਤੇ ਆਪਣੇ ਖਿੜੇ ਹੋਏ ਨੇਤਰਾਂ ਨਾਲ ਫਿਰ ਜੋ ਭੀਖਣ ਸ਼ਾਹ ਫਕੀਰ ਬੈਠ ਗਿਆ ਹੈ।
ਜਨਮ ਰੰਗ ਪਾਰਸ ਲੀਏ ਜੈਸਾ,
ਇਸ ਤਰ੍ਹਾਂ ਆਨੰਦ ਪ੍ਰਾਪਤ ਹੋਇਆ ਹੈ ਜਿਵੇਂ ਕਿ ਜਨਮ ਤੋਂ ਹੀ ਕੋਈ ਕੰਗਾਲ ਹੋਵੇ, ਨਿਰਤਨ ਹੋਵੇ, ਤਾਂ ਉਹਨੂੰ ਪਾਰਸ ਮਿਲ ਜਾਏ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਐਸਾ ਪਾਰਸ ਮਿਲ ਗਿਆ ਜਿਹੜਾ ਲੋਹੇ ਨੂੰ ਸੋਨਾ ਬਣਾ ਦੇਣ ਵਾਲਾ, ਅਮੀਰ ਕਰ ਦਿੱਤਾ, ਮੈਂ ਤਾਂ ਅਮੀਰ ਹੋ ਗਿਆ, ਬਹੁਤ ਖੁਸ਼ੀ ਹੋ ਗਈ ਹੈ, ਜਿਵੇਂ ਉਸਨੂੰ ਆਨੰਦ ਹੁੰਦਾ ਇਹਦਾ ਜਨਮ ਤੋਂ ਕੰਗਾਲ ਨੂੰ ਧਨ ਮਿਲਣ 'ਤੇ। ਤਾਂ ਇਸ ਪ੍ਰਕਾਰ ਭੀਖਣ ਸ਼ਾਹ ਫਕੀਰ ਦੇ ਚਿੱਤ ਵਿੱਚ ਬੜਾ ਆਨੰਦ ਹੋਇਆ।
ਦੇਖ ਮੁਰੀਦ ਅਖਲ ਬਿਸਮਾਨੇ,
ਜਾਣੋ ਕਿ ਇਵੇਂ ਆਨੰਦ ਹੋਇਆ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਮੈਨੂੰ ਮਿਲ ਗਏ ਆ, ਪੂਰਬ ਦੀ ਦਿਸ਼ਾ ਵੱਲ ਨਮਸਕਾਰ ਕੀਤੀ, ਸਿਜਦਾ ਕੀਤਾ ਏ। ਪਹਿਲਾਂ ਨਿੱਤ ਹੀ ਸਿਜਦੇ ਕਰਦੇ ਸਨ ਭੀਖਣ ਸ਼ਾਹ ਫਕੀਰ ਜੀ, ਪੱਛਮ ਅੱਲਹ ਮੁਕਾਮਾਂ ਜਾਣ ਕੇ ਪੱਛਮ ਵੱਲ ਹੀ ਜਿਵੇਂ ਮੁਸਲਮਾਨ ਸਿਜਦੇ ਕਰਦੇ ਆ। ਮੁਰੀਦਾਂ ਨੇ ਵੇਖਿਆ ਅੱਜ ਕੀ ਗੱਲ ਹੋਈ ਹੈ, ਅੱਜ ਪੂਰਬ ਦੀ ਦਿਸ਼ਾ ਵੱਲ ਕਿਉਂ ਇਹਨਾਂ ਨੇ ਸਿਜਦਾ ਕੀਤਾ।
ਕਹਾਂ ਕੀਨ ਇਹ ਪੀਰ ਸਿਆਣੇ।
ਤੇ ਇਸ ਤਰ੍ਹਾਂ ਮਨਾਂ ਵਿੱਚ ਸੋਚਣ ਲੱਗੇ ਹੈ ਸਾਡੇ ਸਿਆਣੇ ਪੀਰ ਨੇ ਇਹ ਕੀ ਕੀਤਾ ਹੈ, ਦੂਸਰੇ ਪਾਸੇ ਕਿਉਂ ਨਮਸਕਾਰ ਕੀਤੀ।
ਇਤ ਦਿਸ਼ ਕਿਸ ਕੋ ਸੀਸ ਨਿਭਾਇਓ,
ਇਸ ਤਰਫ ਇਹਨਾਂ ਨੇ ਕਿਸ ਵੱਲ ਆਪਣਾ ਸੀਸ ਝੁਕਾਇਆ ਹੈ।
ਜਥਾ ਪ੍ਰਾਤ ਹਿੰਦੁਨ ਕੋ ਪਾਇਓ,
ਜਿਵੇਂ ਸਵੇਰ ਵੇਲੇ ਹਿੰਦੂ ਲੋਕ ਜੋ ਦੱਖਣ ਦੀ ਦਿਸ਼ਾ ਵੱਲ ਨੂੰ ਕੋਈ ਨਮਸਕਾਰਾਂ ਕਰਦੇ ਹਨ, ਦੱਖਣ ਦੇਸ਼ ਹਰੀਕਾ ਬਾਸਾ ਸਮਝ ਕਰਕੇ ਕਈ ਦੱਖਣ ਵੱਲ ਨੂੰ ਨਮਸਕਾਰਾਂ ਕਰਦੇ ਆ। ਇਸ ਪ੍ਰਕਾਰ ਉਹਨਾਂ ਮਰੀਦਾਂ ਨੇ ਸੋਚਿਆ ਹੈ ਕਿ ਜਿਵੇਂ ਹਿੰਦੂ ਨਮਸਕਾਰ ਕਰਦੇ ਇਹਨਾਂ ਨੇ ਤਾਂ ਇਵੇਂ ਕੀਤੀ ਹੈ।
ਪੱਛਮ ਦਿਸ਼ ਕੋ ਪ੍ਰਿਸ਼ਟੀ ਫੇਰ,
ਇਹਨਾਂ ਨੇ ਤਾਂ ਪੱਛਮ ਦੀ ਦਿਸ਼ਾ ਵੱਲੋਂ ਤਾਂ ਪਿੱਠ ਹੀ ਫੇਰ ਲਈ, ਮੁੱਖ ਫੇਰ ਲਿਆ, ਉੱਧਰ ਨੂੰ ਤਾਂ ਪਿੱਠ ਕਰ ਦਿੱਤੀ ਹੈ ਜਿੱਧਰ ਮੁਸਲਮਾਨ ਨਿਤ ਹੀ ਫਕੀਰ ਨਮਸਕਾਰਾਂ ਕਰਦੇ ਪੱਛਮ ਦੀ ਦਿਸ਼ਾ ਵੱਲ। ਅੱਲਾ ਦਾ ਮੁਕਾਮ ਭਾਰਤ ਵਿੱਚ ਵਸਣ ਵਾਲੇ ਸਮਝ ਕਰਕੇ ਕਿ ਮੱਕਾ ਪੱਛਮ ਦੀ ਦਿਸ਼ਾ ਵੱਲ ਹੈ ਭਾਰਤ ਤੋਂ, ਤਾਂ ਉੱਧਰ ਨੂੰ ਉਹ ਨਮਸਕਾਰਾਂ ਕਰਦੇ ਆ। ਇਸ ਪ੍ਰਕਾਰ ਇਹਨਾਂ ਨੇ ਸਮਝਿਆ ਕਿ ਉੱਧਰ ਅੱਜ ਕਿਉਂ ਨਹੀਂ ਇੰਨਾ ਸਿਜਦਾ ਕੀਤਾ।
ਭਏ ਨਮਰ ਔਚਕ ਕਿਆ ਹੇਰ,
ਅਚਨਚੇਤ ਹੀ ਨਿਮਰਤਾ ਸਹਿਤ ਇਹਨਾਂ ਨੇ ਪੂਰਬ ਦੀ ਦਿਸ਼ਾ ਵੱਲ ਕਿਉਂ ਸਿਜਦਾ ਕੀਤਾ ਹੈ।
ਹੱਥ ਜੋਰ ਪੁੱਛਿਓ ਪੁਨ ਭੀਖ,
ਪਤਾ ਨਹੀਂ ਇੱਧਰ ਇਹਨਾਂ ਨੂੰ ਕੀ ਦਿਸ ਪਿਆ ਏ। ਇਵੇਂ ਸੋਚ ਕੇ ਫਿਰ ਹੱਥ ਜੋੜ ਕੇ ਭੀਖਣ ਸ਼ਾਹ ਫਕੀਰ ਤੋਂ ਪੁੱਛਦੇ ਹਨ ਮਰੀਦ,
ਪ੍ਰਥਮ ਨਾ ਤੁਮਰੀ ਇਹ ਵਿਧ ਦੀਖ,
ਪੀਰ ਜੀ ਪਹਿਲਾਂ ਕਦੇ ਐਸੀ ਮਰਯਾਦਾ ਕਰਦਿਆਂ ਤੁਹਾਨੂੰ ਅਸੀਂ ਨਹੀਂ ਸੀ ਵੇਖਿਆ, ਦੂਸਰੀ ਦਿਸ਼ਾ ਵੱਲ ਕਿਉਂ ਨਮਸਕਾਰ ਸਿਜਦਾ ਕੀਤਾ ਤੁਸਾਂ।
ਉਠ ਹੈ ਪ੍ਰਾਤ ਹਿੰਦੂ ਕਰ ਜੋਰ,
ਇਸ ਤਰ੍ਹਾਂ ਤਾਂ ਹਿੰਦੂ ਲੋਕ ਉੱਠਦੇ ਆ ਦੋਵੇਂ ਹੱਥ ਜੋੜ ਕੇ ਸਵੇਰੇ ਨਮਸਕਾਰਾਂ ਕਰਦੇ ਆ।
ਬੰਧਨ ਕਰ ਹੈ ਸਕਲ ਇਤ ਔਰ,
ਨਿਤ ਹੀ ਜਿਹੜੇ ਭਗਤੀ ਭਾਵ ਵਾਲੇ ਹਨ ਉਹ ਆਪਣੇ ਮਤ ਦੀ ਮਰਯਾਦਾ ਅਨੁਸਾਰ ਬੰਦਨਾ ਨਮਸਕਾਰਾਂ ਕਰਦੇ ਹਨ ਦੱਖਣ ਦੀ ਦਿਸ਼ਾ ਵੱਲ।
ਹਮ ਪਸ਼ਚਮ ਦਿਸ਼ ਸੀਸ ਨਿਭਾਏ,
ਤੇ ਅਸੀਂ ਤਾਂ ਪੱਛਮ ਦੀ ਦਿਸ਼ਾ ਵੱਲ ਆਪਣੇ ਸਿਜਦੇ ਕੀਤੇ ਸਿਰ ਝੁਕਾ ਕੇ।
ਅਪਨ ਦੀਨ ਕੋ ਰੱਖ ਹੈ ਪਾਏ,
ਅਸੀਂ ਤਾਂ ਅਸੀਂ ਲੋਕ ਤੁਸੀਂ ਵੀ ਜੋ ਇਸਲਾਮ ਆਪਣਾ ਦੀਨ ਹੈ ਇਸ ਦਾ ਹੀ ਪ੍ਰੇਮ ਰੱਖਦੇ ਹੋਏ ਪੱਛਮ ਵੱਲ ਮੱਕਾ ਜਾਣ ਕਰਕੇ ਅੱਲਾ ਦਾ ਮੁਕਾਮ ਸਮਝ ਕੇ ਨਮਸਕਾਰਾਂ ਸਿਜਦੇ ਕਰਦੇ ਹਾਂ ਪ੍ਰੇਮ ਨਾਲ।
ਆਪ ਹਮੇਸ਼ ਕਰਤ ਹੋ ਐਸੇ,
ਤੁਹਾਨੂੰ ਵੀ ਅਸੀਂ ਨਿਤ ਹੀ ਇਸ ਤਰ੍ਹਾਂ ਹੀ ਕਰਦਿਆਂ ਵੇਖਦੇ ਰਹੇ ਹਾਂ ਸਿਜਦੇ ਕਰਦਿਆਂ ਪੱਛਮ ਵੱਲ।
ਅਬ ਕਿਸ ਕੋ ਪਿਖ ਕੀਨਸ ਕੈਸੇ,
ਅੱਜ ਹੁਣ ਤੁਸੀਂ ਜੋ ਪੂਰਬ ਦੀ ਦਿਸ਼ਾ ਵੱਲ ਕਿਸ ਨੂੰ ਵੇਖ ਕੇ ਇਸ ਤਰ੍ਹਾਂ ਨਮਸਕਾਰ ਸਿਜਦਾ ਪੂਰਬ ਵੱਲ ਕਰ ਦਿੱਤਾ।
ਸ਼ਾਹ ਭੀਖ ਸੁਣ ਕੇ ਤਬ ਕਹਿਓ,
ਆਪਣੇ ਮੁਰੀਦਾਂ ਚੇਲਿਆਂ ਪਾਸੋਂ ਸੁਣ ਕੇ ਭੀਖਣ ਸ਼ਾਹ ਫਕੀਰ ਜੀ ਕਹਿੰਦੇ ਹਨ,
ਕਾਰਨ ਸੁਣੋ ਜਥਾ ਮੈਂ ਲਹਿਓ,
ਕਿ ਐ ਮਰੀਦੋ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਾਰਨ ਸੁਣ ਲਓ ਜਿਵੇਂ ਮੈਨੂੰ ਪਤਾ ਲੱਗਿਆ ਹੈ।
ਦੀਨ ਦੁਨੀ ਕੋ ਖਾਵੰਦ ਆਵਾ,
ਜਿਹੜਾ ਦੀਨ ਦੁਨੀ ਦਾ ਖਾਵੰਦ ਹੈ ਨਾ ਮਾਲਕ ਹੈ ਉਹ ਇਸ ਵੇਲੇ ਜੱਗ ਵਿੱਚ ਪ੍ਰਗਟ ਹੋਇਆ ਏ।
ਮਾਨੁਖ ਦੇਹ ਧਾਰ ਬਿਦਤਾਵਾ,
ਮਨੁੱਖਾ ਸਰੀਰ ਧਾਰਨ ਕਰਕੇ ਉਹ ਪ੍ਰਗਟ ਹੋ ਗਿਆ।
ਗਰਬਨ ਕੇ ਗਰਬਨ ਕੋ ਗੰਜਨ,
ਜੋ ਸਰੂਪ ਖੁਦਾ ਨੇ ਆਪਣਾ ਜ਼ਾਹਰ ਕੀਤਾ ਪ੍ਰਗਟ ਕੀਤਾ ਹੈ ਉਹਨਾਂ ਨੇ ਗਰਬੀਆਂ ਦਾ ਹੰਕਾਰੀਆਂ ਦਾ ਹੰਕਾਰ ਨਾਸ ਕਰਨਾ।
ਮਿਰਜਾਦਾ ਭੰਜਨ ਕੋ ਭੰਜਨ,
ਜਿਹੜੇ ਮਰਯਾਦਾ ਤੋੜਨ ਵਾਲੇ ਹਨ ਦੁਸ਼ਟ ਲੋਕ ਹਨ, ਸੰਸਾਰ ਦੀ ਮਰਯਾਦਾ ਖਤਮ ਕਰਨ ਵਾਲੇ ਹਨ, ਸੋ ਲੋਕਾਂ ਦੇ ਉੱਪਰ ਜ਼ੁਲਮ ਕਰਨ ਵਾਲੇ ਹਨ, ਮਰਯਾਦਾ ਤੋੜਨ ਵਾਲੇ ਔਰ ਹੰਕਾਰੀ ਹਾਕਮ ਲੋਕ ਰਾਜੇ ਮਹਾਰਾਜੇ, ਉਹਨਾਂ ਦਾ ਗਰਬ ਨਾਸ ਕਰਨਾ ਹੈ, ਉਹਨਾਂ ਦੁਸ਼ਟਾਂ ਦਾ ਨਾਸ ਕਰਨਾ।
ਮਿਰਜਾਦਾ ਭੰਜਨ ਕੋ ਭੰਜਨ,
ਮਰਯਾਦਾ ਤੋੜਨ ਵਾਲਿਆਂ ਦਾ ਨਾਸ ਕਰਨਾ।
ਤੇਜ ਤ੍ਰਲੋਕਨ ਮਹਿ ਵਿਸਤਾਰੇ,
ਇਹਨਾਂ ਲੋਕਾਂ ਦੇ ਵਿੱਚ ਉਹਨਾਂ ਦਾ ਜਸ ਫੈਲੇਗਾ।
ਤੁਰਕਨ ਆਉਂਦੇ ਕਰੇ ਨਗਾਰੇ,
ਜਿਹੜੇ ਤੁਰਕ ਹਨ ਨਾ ਜਿਹੜੇ ਰਾਜ ਭਾਗ ਆਪਣਾ ਬੜਾ ਫਖਰ ਨਾਲ ਜੋ ਬੜੀ ਤਾਕਤ ਦਿਖਾਉਂਦਿਆਂ ਹੋਇਆਂ ਲੋਕਾਂ 'ਤੇ ਜ਼ੁਲਮ ਕਰਦਿਆਂ ਹੋਇਆਂ ਕਰ ਰਹੇ ਨੇ, ਆਪਣੇ ਨਗਾਰੇ ਵਜਾ ਵਜਾ ਕੇ ਗੂੰਜਾਂ ਪਾਉਂਦੇ ਨੇ ਨਗਾਰਿਆਂ ਦੀਆਂ, ਬੜੇ ਹੀ ਫੌਜਾਂ ਸਮੇਤ ਜਾਂਦੇ ਆਉਂਦੇ ਆ ਨਾ ਕਿਤੇ ਇਕੱਠੇ ਹੋ ਕੇ ਲੋਕਾਂ 'ਤੇ ਜ਼ੁਲਮ ਕਰਦੇ ਆ, ਇਹਨਾਂ ਦੇ ਨਗਾਰੇ ਮੂਧੇ ਕਰ ਦੇਣਗੇ ਜਿਹੜੇ ਪ੍ਰਗਟ ਹੋਏ ਹਨ।
ਸਿੱਖ ਸੰਗਤ ਕੋ ਤਰਾਸ ਮਿਟਾਵੇ
ਤੇ ਸਿੱਖ ਸੰਗਤਾਂ ਦੇ ਮਨਾਂ ਦਾ ਡਰ ਸਦਾ ਵਾਸਤੇ ਦੂਰ ਕਰ ਦੇਣਗੇ
ਸਤਿ ਨਾਮ ਕੋ ਜਾਪ ਜਪਾਵੇ
ਤੇ ਸੱਚੇ ਵਾਹਿਗੁਰੂ ਦਾ ਨਾਮ ਦਾ ਜਾਪ ਜਪਾਉਣਗੇ
ਆਪਣੋ ਪੰਥ ਜਗਤ ਬਿਦਤਾਵਹਿ
ਆਪਣਾ ਜੋ ਖਾਲਸਾ ਪੰਥ ਜਗ ਵਿੱਚ ਪ੍ਰਗਟ ਕਰਨਗੇ
ਇੱਕ ਮਤ ਕਰਤ ਤੀਨ ਦਿਖਰਾਵਹਿ
ਔਰੰਗਾ ਔਰੰਗਜ਼ੇਬ ਇੱਕ ਮਤ ਕਰਨਾ ਚਾਹੁੰਦਾ ਏ ਕਿ ਮੇਰਾ ਇੱਕੋ ਮਤ ਇਸਲਾਮ ਮਤ ਹੀ ਜਿਸ ਵਿੱਚ ਮੈਂ ਬਾਦਸ਼ਾਹ ਹਾਂ ਇਹੋ ਮਤ ਹੋਵੇ ਸਭ ਥਾਈ ਕੂਕਾਂ ਹੀ ਜੋ ਪੈਂਦੀਆਂ ਹੋਣ ਬਾਂਗਾਂ ਦਿੰਦੇ ਹੋਣ ਸਿਜਦੇ ਕਰਦੇ ਹੋਣ ਮੁਸਲਮਾਨ ਹੀ ਸਭ ਥਾਵਾਂ 'ਤੇ ਨਜ਼ਰ ਆਉਣ ਇੱਕੋ ਮਤ ਆਪਣਾ ਉਹ ਕਰਨਾ ਚਾਹੁੰਦਾ ਏ ਪਰ ਇਹਨਾਂ ਨੇ ਤਾਂ ਤੀਸਰਾ ਪੰਥ ਖਾਲਸਾ ਪੰਥ ਪ੍ਰਗਟ ਕਰ ਦੇਣਾ ਜੱਗ ਵਿੱਚ
ਨਿਸਾ ਅੱਜ ਕੀ ਜਨਮੇ ਬਾਲਕ
ਤੇ ਅੱਜ ਦੀ ਰਾਤਰੀ ਦਾ ਪਿਛਲਾ ਪੈਰ ਰਹਿੰਦਿਆਂ ਬਾਲਕ ਸਰੂਪ ਵਿੱਚ ਅੱਲਾ ਖੁਦਾ ਦਾ ਨੂਰ ਪ੍ਰਗਟ ਹੋਇਆ
ਤਰਨ ਤਰਨ ਸਮ ਤਮ ਰਿਪ ਕਾਲਿਕ
ਇਸ ਤਰ੍ਹਾਂ ਭੀਖਣ ਸ਼ਾਹ ਫਕੀਰ ਜੀ ਆਪਣੇ ਮੁਰੀਦਾਂ ਨੂੰ ਦੱਸ ਰਹੇ ਨੇ ਕਿ ਉਹਨਾਂ ਦਾ ਪ੍ਰਕਾਸ਼ ਹੈ ਨਾ ਚੜ੍ਹਦੇ ਸੂਰਜ ਵਾਂਗ ਉਹ ਪ੍ਰਗਟ ਹੋ ਰਹੇ ਹਨ ਜਿਹੜੇ ਕਿ ਹਨੇਰੇ ਸਮਾਨ ਬੈਰੀ ਹਨ ਇਹਨਾਂ ਦਾ ਨਾਸ ਉਹਨਾਂ ਨੇ ਕਰ ਦੇਣਾ
ਭਈ ਪ੍ਰਾਤ ਮੁਝ ਸੁਧ ਮਨ ਪਈ
ਜਦੋਂ ਸਵੇਰ ਦਾ ਸਮਾਂ ਹੋਇਆ ਹੈ ਪਰਮੇਸ਼ਰ ਦੀ ਸੱਚੇ ਦਿਲੋਂ ਬੰਦਗੀ ਕਰਨ ਕਰਕੇ ਮੈਨੂੰ ਇਹ ਖਬਰ ਮਿਲੀ ਹੈ ਸੋਝੀ ਆਈ ਹੈ
ਕਰੀ ਬੰਦਗੀ ਮੈਂ ਸੁਖਮਈ
ਮੈਂ ਸੁਖ ਸਰੂਪ ਪਰਮੇਸ਼ਰ ਦੀ ਭਗਤੀ ਭਾਵਨਾ ਦੇ ਨਾਲ ਕੀਤੀ ਆ ਅਤੇ ਤਾਂ ਮੈਨੂੰ ਇਹ ਗਿਆਨ ਹੋਇਆ ਕਿ ਇਸ ਵੇਲੇ ਖੁਦਾ ਦਾ ਨੂਰ ਪਟਨਾ ਸ਼ਹਿਰ ਵਿਖੇ ਪ੍ਰਗਟ ਹੋਇਆ
ਪੁਰ ਪਟਨਾ ਪੂਰਬ ਦਿਸ਼ ਵਿਸੈ
ਤੇ ਪਟਨਾ ਸ਼ਹਿਰ ਜੋ ਪੂਰਬ ਦੀ ਦਿਸ਼ਾ ਵਿੱਚ ਹੈ
ਮੈਂ ਅਬ ਜਾਉ ਦਰਸ ਹਾਂ ਤਿਸੈ
ਐ ਮੁਰੀਦੋ ਮੈਂ ਹੁਣ ਉੱਥੇ ਦਰਸ਼ਨ ਕਰਨੇ ਚਾਹੁੰਦਾ ਹਾਂ ਉਹਨਾਂ ਦੇ ਦਰਸ਼ਨ ਕਰਨੇ ਵਾਸਤੇ ਮੈਂ ਤਿਆਰ ਹਾਂ ਜਾਣ ਲਈ
ਬਿਨੈ ਠਾਨ ਬਖਸ਼ਾਵਨ ਕਰ ਹਾਂ
ਤੇ ਮੈਂ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਕਰਨੀਆਂ ਬੇਨਤੀਆਂ ਤੇ ਉਹਨਾਂ ਤੋਂ ਆਪਣੇ ਆਪ ਨੂੰ ਮੈਂ ਬਖਸ਼ਾਵਾਂਗਾ
ਆਪਣੇ ਇਸ਼ਟ ਥਿਰਤਾ ਅਨੁਸਾਰ ਹਾਂ
ਤੇ ਉਹਨਾਂ ਨੂੰ ਮੈਂ ਆਪਣਾ ਇਸ਼ਟ ਮੰਨਣਾ ਏ ਕਿ ਮੇਰੇ ਇਸ਼ਟ ਹਨ ਮੇਰੇ ਪਿਆਰੇ ਹਨ ਮੇਰੇ ਅੱਲਾ ਖੁਦਾ ਪਰਮੇਸ਼ਰ ਦਾ ਇਹ ਸਰੂਪ ਹਨ ਤੇ ਉਹਨਾਂ ਦੇ ਮੈਂ ਅਨੁਸਾਰੀ ਹੋਵਾਂਗਾ ਜੋ ਉਹਨਾਂ ਦੇ ਆਗਿਆ ਅਨੁਸਾਰ ਉਹਨਾਂ ਦੇ ਪ੍ਰੇਮ ਅਨੁਸਾਰ ਚੱਲਾਂਗਾ
ਦਰਸ਼ਨ ਕਰੇ ਪਾਕ ਅਤ ਹੋਵੋ
ਤੇ ਉਹਨਾਂ ਦੇ ਮੈਂ ਜਾ ਕੇ ਕਰਨੇ ਦਰਸ਼ਨ ਤੇ ਮੈਂ ਆਪਣੇ ਹਿਰਦੇ ਨੂੰ ਔਰ ਸਰੀਰ ਨੂੰ ਉਹਨਾਂ ਦੇ ਦੀਦਾਰੇ ਕਰਕੇ ਪਵਿੱਤਰ ਕਰਨਾ
ਗੁਨਹਿ ਅਨਕ ਮਨ ਤਨ ਤੇ ਖੋਵਾ
ਤੇ ਮਨ ਤੋਂ ਤੇ ਤਨ ਤੋਂ ਅਨੇਕਾਂ ਹੀ ਗੁਨਾਹ ਸਭ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਕੇ ਮੁਆਫ ਕਰਾ ਲਵਾਂਗਾ
ਬ੍ਰਿੰਦ ਮੁਰੀਦਨ ਸੋ ਇਮ ਕਹਿਓ
ਇਸ ਤਰ੍ਹਾਂ ਭੀਖਣ ਸ਼ਾਹ ਫਕੀਰ ਨੇ ਆਪਣੇ ਬਹੁਤ ਸਾਰੇ ਮੁਰੀਦਾਂ ਚੇਲਿਆਂ ਨੂੰ ਕਿਹਾ
ਭਇਓ ਤਿਆਰ ਮਾਰਗ ਬਡ ਲਹਿਓ
ਤੇ ਵੱਡਾ ਰਸਤਾ ਹੈ ਜਿੱਧਰ ਪਟਨਾ ਸ਼ਹਿਰ ਵੱਲ ਜਾਣ ਦਾ ਭਾਵੇਂ ਕਿ ਤੁਰ ਕੇ ਜਾਣਾ ਏ ਪਰ ਫਿਰ ਵੀ ਤਿਆਰ ਹੋਇਆ ਕਿ ਖਾਵਨ ਦੇ ਜਾ ਕੇ ਮਾਲਕ ਦੇ ਦਰਸ਼ਨ ਕਰਨੇ ਹਨ
ਦੋਏ ਮੁਰੀਦ ਮੁਰਾਦ ਧਰੰਤੇ
ਤੇ ਦੋ ਮੁਰੀਦਾਂ ਨੂੰ ਆਪਣੇ ਨਾਲ ਲਿਆ ਜਿਨ੍ਹਾਂ ਨੂੰ ਵਿਸ਼ਵਾਸ ਹੈ ਭਰੋਸਾ ਏ ਕਿ ਸਾਡੇ ਇਹ ਪੀਰ ਜੀ ਜੋ ਵੀ ਕਰਦੇ ਆ ਠੀਕ ਕਰਦੇ ਹਨ ਭਾਵੇਂ ਇਹਨਾਂ ਨੇ ਜੋ ਕੁਛ ਬਚਨ ਆਖੇ ਆ ਸਾਨੂੰ ਕਈਆਂ ਨੂੰ ਲੱਗਦਾ ਏ ਕਿ ਇਹ ਇਸਲਾਮ ਮਤ ਦੇ ਉਲਟ ਬਚਨ ਆਖ ਰਹੇ ਆ ਹੋਰ ਕਿਸੇ ਪ੍ਰਤੀ ਭਾਵਨਾ ਕਰ ਰਹੇ ਆ ਦੋ ਮੁਰੀਦ ਐਸੇ ਹਨ ਸ਼ਰਧਾਵਾਨ ਨੇ ਭਰੋਸਾ ਏ ਆਪਣੇ ਪੀਰ ਫਕੀਰ ਦੇ ਉੱਪਰ ਉਹਨਾਂ ਨੇ ਆਖਿਆ ਕਿ ਸਾਨੂੰ ਸ਼ਰਧਾ ਏ ਅਸੀਂ ਤੁਹਾਡੇ ਨਾਲ ਹੀ ਚੱਲਾਂਗੇ ਜਿਵੇਂ ਤੁਸੀਂ ਉਹਨਾਂ ਦੇ ਜਾ ਕੇ ਦਰਸ਼ਨ ਕਰਨੇ ਅਸੀਂ ਵੀ ਦਰਸ਼ਨ ਕਰਾਂਗੇ
ਲੀਏ ਸੰਗ ਪ੍ਰੇ ਸੇਵ ਕਰਨ ਤੇ
ਜਿਹੜੇ ਪਿਆਰੇ ਹਨ ਨਾ ਸੇਵਾ ਕਰਨ ਵਾਲੇ ਆ ਉਹਨਾਂ ਨੂੰ ਆਪਣੇ ਨਾਲ ਲਿਆ ਏ ਭੀਖਣ ਸ਼ਾਹ ਫਕੀਰ ਜੀ ਨੇ
ਅਪਰ ਸਭਨ ਆਸਵਾਸਨ ਕਰਕੇ
ਹੋਰ ਸਭ ਹਨ ਜਿਹੜੇ ਉਹਨਾਂ ਨੂੰ ਧੀਰਜ ਦਿੱਤੀ ਹੈ ਕਿ ਭਾਈ ਤੁਸੀਂ ਇੱਥੇ ਠਹਿਰਨਾ ਅਸੀਂ ਆਵਾਂਗੇ
ਕਿਤਕ ਦਿਵਸ ਹਟ ਆਏ ਉਚਰ ਕੇ
ਕਿੰਨੇ ਕੁ ਦਿਨਾਂ ਬਾਅਦ ਮੁੜ ਕੇ ਅਸੀਂ ਤੁਹਾਡੇ ਪਾਸ ਪਹੁੰਚਾਂਗੇ
ਆਸਾ ਹੱਥ ਗਹੇ ਚੱਲ ਪਰਿਓ
ਭੀਖਣ ਸ਼ਾਹ ਫਕੀਰ ਜੀ ਆਪਣੇ ਹੱਥ ਵਿੱਚ ਜੋ ਇੱਕ ਸੋਟਾ ਲੈ ਕੇ ਚੱਲ ਪਏ ਹਨ
ਸਿਫਤ ਖੁਦਾਏ ਰੰਗ ਉਰ ਭਰਿਓ
ਜਿਨ੍ਹਾਂ ਦਾ ਮਨ ਜਿਹੜਾ ਏ ਖੁਦਾ ਦੀ ਸਿਫਤ ਦੇ ਪ੍ਰੇਮ ਦੇ ਵਿੱਚ ਭਰਿਆ ਹੋਇਆ
ਲਈ ਕੁਰਾਨ ਮੁਸੱਲਾ ਧਾਰੇ।
ਆਪਣੇ ਪਾਸ ਕੁਰਾਨ ਲੈ ਲਈਏ ਔਰ ਮੁਸੱਲਾ ਲੈ ਲਿਆ ਹੈ, ਜਿਸ ਮੁਸੱਲੇ ਨੂੰ ਵਿਛਾਉਣੇ ਨੂੰ ਹੇਠਾਂ ਵਿਛਾ ਕੇ ਸਿਜਦਾ ਕੀਤਾ ਜਾਂਦਾ ਹੈ, ਭਗਤੀ ਕੀਤੀ ਬੰਦਗੀ ਨਮਸਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਖੁਦਾ ਦੇ ਵਿੱਚ ਚਰਨਾਂ ਵਿੱਚ ਕੀਤੀ ਜਾਂਦੀ ਹੈ।
ਦੁਆ ਮੁਰੀਦ ਸੋ ਚਲੇ ਪਿਛਾਰੇ,
ਦੋ ਮੁਰੀਦ ਚੇਲੇ ਹਨ ਜਿਹੜੇ ਨਾਲ ਫਕੀਰ ਜੀ ਦੇ ਚੱਲ ਪਏ ਹਨ ਪਿੱਛੇ।
ਸਨੇ ਸਨੇ ਗਮਨੇ ਮਗ ਜਾਹੇ,
ਸਹਿਜੇ ਸਹਿਜੇ ਰਸਤੇ ਤੇ ਜਾ ਰਹੇ ਹਨ ਪਟਨਾ ਸ਼ਹਿਰ ਵੱਲ।
ਨਿਸ ਬਿਸਰਾ ਮਹਿ ਦਿਵਸ ਚਲਾਹੇ,
ਰਾਤ ਦੇ ਸਮੇਂ ਠਹਿਰ ਜਾਂਦੇ ਹੈ, ਦਿਨ ਦੇ ਸਮੇਂ ਤੁਰ ਕੇ ਜਾਂਦੇ ਹਨ।
ਗ੍ਰਾਮ ਨਗਰ ਉਪਬਨ ਬਨਹੇਰ,
ਰਾਹ ਵਿੱਚ ਛੋਟੇ ਵੱਡੇ ਨਗਰ ਸ਼ਹਿਰ ਆਦਿਕ ਵੇਖੇ ਹੈ ਤੇ ਰਸਤੇ ਵਿੱਚ ਬਾਗ ਬਗੀਚੇ ਆਦਿਕਾਂ ਦੀ ਸੈਰ ਕਰਦੇ ਜਾਂਦੇ।
ਤਰਸਲਤਾ ਜਲ ਚਲਤਾ ਹੇਰ,
ਜਿੱਥੇ ਨਦੀਆਂ ਆਉਂਦੀਆਂ ਨੇ ਨਦੀਆਂ ਦਾ ਸੁੰਦਰ ਜਲ ਜੋ ਪ੍ਰਵਾਹ ਵਗਦਾ ਵੇਖਿਆ ਪਾਰ ਕੀਤੀਆਂ।
ਦਿੱਲੀ ਆਦਿ ਉਲੰਘ ਕਰ ਸਾਰੇ,
ਦਿੱਲੀ ਆਦਿਕ ਸ਼ਹਿਰਾਂ ਤੋਂ ਉਲੰਘ ਕਰਕੇ
ਭਲੀ ਭਾਂਤ ਕੇ ਦੇਸ਼ ਨਿਹਾਰੇ,
ਭਲੀ ਤਰ੍ਹਾਂ ਦੇ ਹੋਰ ਵੀ ਜੋ ਸੁੰਦਰ ਨਜ਼ਾਰੇ ਵੱਖ ਵੱਖ ਇਲਾਕਿਆਂ ਦੇਸ਼ਾਂ ਦੇ ਵੇਖੇ।
ਪੁਰ ਪਟਨੇ ਕੇ ਪਹੁੰਚੇ ਪਾਸ,
ਪਟਨਾ ਸ਼ਹਿਰ ਦੇ ਨੇੜੇ ਭੀਖਣ ਸ਼ਾਹ ਫਕੀਰ ਜੀ ਆਪਣੇ ਦੋ ਮੁਰੀਦਾਂ ਸਮੇਤ ਚਲੇ ਗਏ, ਪਹੁੰਚ ਗਏ।
ਜਿਤ ਕਿਤ ਸ਼ੋਭਾ ਰਹੀ ਪ੍ਰਕਾਸ਼,
ਜਾਣੋ ਕਿ ਜਿੱਥੇ ਕਿਤੇ ਇਉਂ ਪ੍ਰਤੀਤ ਹੋਇਆ ਹੈ ਜਿਨ੍ਹਾਂ ਦੇ ਮੈਂ ਦਰਸ਼ਨ ਕਰਨ ਵਾਸਤੇ ਜਾ ਰਿਹਾ, ਉਹ ਇਸ ਇਲਾਕੇ ਵਿੱਚ ਪ੍ਰਗਟ ਹੋਇਆ, ਉਹਨਾਂ ਦੀ ਹੀ ਸੋਭਾ ਪ੍ਰਗਟ ਹੀ ਪ੍ਰਤੀਤ ਹੁੰਦੀ ਆ।
ਬਾਗਨ ਮਹਿ ਬਿਥਰੀ ਹਰਿਆਈ,
ਇਹ ਬਾਗਾਂ ਦੇ ਵਿੱਚ ਬਹੁਤ ਹੀ ਹਰਿਆਵਲਤਾ ਫੈਲੀ ਹੋਈ।
ਦੇਖਨੀ ਤਰਵਰ ਸਮਦਾਈ,
ਤੇ ਦੇਖਣੇ ਯੋਗ ਹਨ ਬਹੁਤ ਸਾਰੇ ਰੁੱਖ ਆਦਿਕ।
ਸਦਲ ਸਫੂਲ ਸਫਲ ਤਰ ਕੀਰਣ,
ਪੱਤਿਆਂ ਦੇ ਸਮੇਤ ਫੁੱਲਾਂ ਦੇ ਸਹਿਤ ਫਲਾਂ ਦੇ ਸਮੇਤ ਬਹੁਤ ਸਾਰੇ ਰੁੱਖ ਫੈਲੇ ਹੋਏ।
ਪੁਸ਼ਪਤ ਲਤਾ ਸ਼ੁਭਤ ਬਿਸਤੀਰਣ,
ਔਰ ਫੁੱਲਾਂ ਦੀਆਂ ਬਹੁਤ ਸੁੰਦਰ ਵੇਲਾਂ ਹਨ ਔਰ ਇਸੇ ਪ੍ਰਕਾਰ ਸੋਭ ਰਹੀਆਂ ਹਨ ਸ੍ਰੇਸ਼ਟ ਫੈਲਾਓ ਸਮੇਤ।
ਨਾਲ ਕੇਰ ਕਦਲੀਨ ਬਗੀਚੇ,
ਨਾਲੀਅਰ ਦੇ ਜੋ ਬਹੁਤ ਸਾਰੇ ਬੂਟੇ ਹਨ ਬਗੀਚੇ ਲੱਗੇ ਹੋਏ ਹੈ, ਕੇਲਿਆਂ ਦੇ ਵੀ ਬਾਗ ਹਨ।
ਮਨੋ ਕਾਮ ਮਾਲੀ ਬਨ ਸਿੰਚੇ,
ਇਹੋ ਜਿਹੇ ਸੁੰਦਰ ਬਾਗ ਬਗੀਚੇ ਆ ਜਾਣੋ ਕਿ ਕਾਮਦੇਵ ਨੇ ਹੀ ਇਸ ਵਿੱਚ ਆਪ ਮਾਲੀ ਬਣ ਕੇ ਇਹਨਾਂ ਵਿੱਚ ਸੁੰਦਰਤਾ ਸੁਹੱਪਣ ਭਰਿਆ ਹੋਇਆ।
ਰਾਏ ਬੇਲ ਚੰਬੇਲੀ ਚਾਰ,
ਆਪ ਜਾਣੋ ਕਾਮਦੇਵ ਨੇ ਹੀ ਜੋ ਸੁੰਦਰਤਾ ਭਰੀ ਹੋਵੇ, ਰਵੇਲ ਚੰਬੇਲੀ ਆਦਿਕ ਦੇ ਸੁੰਦਰ ਬੂਟੇ ਲੱਗੇ ਹੋਏ ਹਨ।
ਚੰਪਕ ਨੀਪ ਸ਼ੁਭਤ ਗੁਲਜ਼ਾਰ,
ਚੰਬੇ ਦੇ ਰੁੱਖ ਹਨ, ਹੋਰ ਸੋਹਣੀਆਂ ਫੁਲਵਾੜੀਆਂ ਸ਼ੋਭ ਰਹੀਆਂ ਸਜ ਰਹੀਆਂ ਨੇ।
ਭਾਂਤ ਭਾਂਤ ਕੇ ਤਰ ਅਵਲੋਕੇ,
ਤਰ੍ਹਾਂ ਤਰ੍ਹਾਂ ਦੇ ਬੜੇ ਹੀ ਸੋਹਣੇ ਰੁੱਖ ਵੇਖੇ ਹਨ।
ਜਿਨ ਮਹਿ ਵਿਚਰਤ ਹੋਤ ਅਸ਼ੋਕੇ,
ਜਿਨ੍ਹਾਂ ਵਿੱਚ ਦੀ ਲੰਘਦਿਆਂ ਹੋਇਆ ਬੜਾ ਆਨੰਦ ਹੁੰਦਾ ਹੈ।
ਆਨੰਦ ਹੋਤ ਬਰਿਓ ਪੁਰ ਮਾਹੀ,
ਤੇ ਆਨੰਦ ਚਿੱਤ ਨੂੰ ਹੁੰਦਾ ਹੈ ਬੜੇ ਹੀ ਆਨੰਦ ਦੇ ਸਹਿਤ ਹੋ ਕੇ ਭੀਖਣ ਸ਼ਾਹ ਫਕੀਰ ਜੀ ਆਪਣੇ ਦੋ ਮੁਰੀਦਾਂ ਸਮੇਤ ਪਟਨਾ ਸ਼ਹਿਰ ਵਿਖੇ ਜਾ ਪ੍ਰਵੇਸ਼ ਹੋ ਰਹੇ ਹਨ।
ਹਿਰਦੇ ਲਾਲਸਾ ਦਰਸ਼ਨ ਜਾਹੀ,
ਜਿਨ੍ਹਾਂ ਦੇ ਹਿਰਦੇ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਦੀ ਤਾਂਘ ਹੈ।
ਬਹੁਤ ਬੀਥਕਾ ਘਰ ਸਮੁਦਾਏ,
ਪਟਨਾ ਸ਼ਹਿਰ ਵਿੱਚ ਗਏ ਹੈ, ਬਹੁਤੀਆਂ ਗਲੀਆਂ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਘਰ ਹਨ ਆਸ ਪਾਸ।
ਦੇਖਤ ਨਗਰ ਜਾਤ ਅਗਵਾਏ,
ਤੇ ਨਗਰ ਵਿੱਚ ਦੀ ਲੰਘਦਿਆਂ ਹੋਇਆਂ ਦੇਖਦੇ ਹੋਏ ਅੱਗੇ ਜਾ ਰਹੇ ਹਨ।
ਨਰ ਨਾਰਨ ਕੇ ਬ੍ਰਿੰਦ ਨਿਹਾਰੇ,
ਬਹੁਤ ਸਾਰੇ ਪੁਰਖ ਇਸਤਰੀਆਂ ਵੇਖੇ।
ਵਿਚਰਤ ਆਨੰਦ ਧਰ ਧਨ ਭਾਰੇ,
ਇਕੱਠੇ ਹੋ ਕੇ ਵਿਚਰਦੇ ਲੋਕਾਂ ਨੂੰ ਇਹਨਾਂ ਨੇ ਤੱਕਿਆ ਹੈ, ਬਹੁਤਾ ਧਨ ਦੇ ਸਮੇਤ ਹਨ ਜਿਹੜੇ ਕਿ ਜੋ ਧਨੀ ਲੋਕ ਹਨ ਉਹ ਬੜੇ ਆਨੰਦ ਸਹਿਤ ਫਿਰਦੇ ਵੇਖੇ ਨੇ ਸ਼ਹਿਰ ਵਿੱਚ।
ਕ੍ਰਮ ਕਰ ਸਕਲ ਉਲੰਘਤ ਆਏ,
ਇਸੇ ਤਰ੍ਹਾਂ ਸੋ ਬਾਜ਼ਾਰਾਂ ਵਿੱਚ ਦੀ ਹੁੰਦਿਆਂ ਹੋਏ ਲੰਘ ਕੇ ਮਹਾਰਾਜ ਸਾਹਿਬ ਜੀ ਦੇ ਘਰ ਪਾਸ ਪਹੁੰਚ ਰਹੇ ਨੇ।
ਜਿਸੀ ਠੌਰ ਗੁਰ ਪੌਰ ਸੁਹਾਏ,
ਤੇ ਜਿਸ ਥਾਂ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਦਾ ਦਰ ਸੋਭ ਰਿਹਾ ਹੈ।
ਜਹੇ ਸਿੱਖਿਅਨ ਕੀ ਭੀੜ ਕਨੇਰੀ,
ਜਿੱਥੇ ਸਿੱਖਾਂ ਦੀ ਬਹੁਤ ਜ਼ਿਆਦਾ ਇਕੱਤਰਤਾ ਹੈ ਗੁਰੂ ਘਰ ਪਾਸ।
ਕਰਹਿ ਕਾਮਨਾ ਲਹਿ ਬਡੇਰੀ,
ਜਿਹੜੇ ਕਾਮਨਾ ਸ਼ੁਭ ਭਾਵਨਾ ਕਰਦੇ ਹੈ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਏ।
ਤਿਹ ਸੰਗਤ ਮਹਿ ਹੋਏ ਇੱਕ ਪਾਸੇ,
ਤੇ ਉਹ ਸੰਗਤਾਂ ਹਨ ਜੁੜੀਆਂ ਹੋਈਆਂ, ਬਹੁਤ ਸਾਰੇ ਸਿੱਖ ਸੰਗਤ ਸਿੱਖ ਸੇਵਕ ਹਨ, ਸੰਗਤ ਦਾ ਇਕੱਠ ਹੈ, ਉਹਨਾਂ ਸੰਗਤਾਂ ਪਾਸ ਪਹੁੰਚੇ ਨੇ। ਭੀਖਣ ਸ਼ਾਹ ਫਕੀਰ ਜੀ ਆਪਣੇ ਦੋ ਮਰੀਦਾਂ ਸਹਿਤ
ਬੈਠੇ ਪਿਖੇ ਬਿਲਾਸ ਹੁਲਾਸੇ
ਤੇ ਇੱਕ ਪਾਸੇ ਬਹਿ ਗਏ ਨੇ ਤੇ ਬੜੇ ਹੀ ਆਨੰਦ ਸਹਿਤ, ਸੋ ਜਾਣੋ ਕਿ ਉਹਨਾਂ ਦੇ ਦਰਸ਼ਨ ਕਰ ਰਹੇ ਹੈ ਸੰਗਤਾਂ ਦੇ, ਕਿ ਬਹੁਤ ਹੀ ਚਾਓ ਪ੍ਰੇਮ ਦੇ ਸਹਿਤ ਇਹ ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਨ ਆ ਰਹੀਆਂ।
ਸਮਾਂ ਪਾਏ ਲਖ ਕੈ ਅਵਕਾਸ਼
ਤੇ ਜਦੋਂ ਵਿਹਲ ਜਾਣਿਆ ਹੈ ਮੌਕਾ ਪਾ ਕਰਕੇ,
ਠਾਂਡੋ ਭਇਓ ਭੀਖ ਸਭ ਪਾਸ
ਤੇ ਭੀਖ ਜੀ ਜੋ ਭੀਖਣ ਸ਼ਾਹ ਫਕੀਰ ਜੀ ਸਭਨਾਂ ਦੇ ਪਾਸ ਖੜੇ ਹੋਏ,
ਆਦਿ ਕਿਰਪਾਲ ਵਿਸਾਲ ਜੇ ਬੈਸੇ
ਜਿੱਥੇ ਮਾਤਾ ਗੁਜਰ ਕੌਰ ਜੀ ਦੇ ਭਰਾਤਾ ਜੀ ਜੋ ਸਤਿਗੁਰ ਕਲਗੀਧਰ ਪਾਤਸ਼ਾਹ ਜੀ ਦੇ ਮਾਮਾ ਕਿਰਪਾਲ ਚੰਦ ਜੀ, ਹੋਰ ਵੀ ਮੁਹਤਬਰ ਗੁਰਸਿੱਖ ਪਾਸ ਬੈਠੇ ਹੋਏ ਹਨ।
ਜੋਰੇ ਹੱਥ ਕਹਿਤ ਪਾ ਐਸੇ
ਭੀਖਣ ਸ਼ਾਹ ਫਕੀਰ ਪਾਸ ਆਇਆ, ਇਹਨਾਂ ਦੇ ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ ਹੈ,
ਜੋ ਜਨਮਿਓ ਅਬ ਸਾਹਿਬਜ਼ਾਦਾ
ਜੋ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਹਨ,
ਦੇਨ ਜਗਤ ਸਿੱਖਣ ਅਹਿਲਾਦਾ
ਜਗਤ ਦੇ ਜੀਵਾਂ ਨੂੰ ਸਭ ਨੂੰ ਆਨੰਦ ਬਖਸ਼ਣ ਵਾਸਤੇ, ਸਿੱਖਾਂ ਨੂੰ ਆਨੰਦ ਬਖਸ਼ਣ ਵਾਲੇ,
ਤਿਸ ਕੇ ਦਰਸ਼ਨ ਕੀ ਹਮ ਚਾਹੂ
ਤੇ ਉਹਨਾਂ ਦੇ ਦਰਸ਼ਨ ਕਰਨ ਦੀ ਮੇਰੇ ਮਨ ਵਿੱਚ ਇੱਛਾ ਹੈ,
ਜਿਸ ਹਿਤ ਗਮਨੇ ਬਹੁ ਦਿਨ ਰਾਹੂ
ਤੇ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਬੜੀ ਦੂਰੋਂ ਮੈਂ ਬਹੁਤ ਦਿਨਾਂ ਤੋਂ ਤੁਰਦਾ ਹੋਇਆ ਇੱਥੇ ਚੱਲ ਕੇ ਪਹੁੰਚਿਆ ਹਾਂ।
ਅਬ ਦਰਸ਼ਨ ਕਰਵਾਵੋ ਮੋਹੇ
ਕਿਰਪਾ ਕਰੋ ਉਹਨਾਂ ਦੇ ਮੈਨੂੰ ਹੁਣ ਦਰਸ਼ਨ ਕਰਾ ਦਿਓ।
ਸਫਲ ਆਏ ਬੋ ਮਗ ਕੋ ਹੋਹੇ
ਗੁਰੂ ਪਿਆਰਿਓ, ਮੇਰਾ ਇੱਥੇ ਰਸਤੇ 'ਤੇ ਚੱਲ ਕੇ ਬੜੀ ਖੇਚਲ ਨਾਲ ਆਉਣਾ ਜਿਹੜਾ ਹੈ ਸਫਲ ਹੋ ਜਾਵੇ।
ਅਪਰ ਨਕਾਰਜ ਕੋਏ ਹਮਾਰਾ
ਮੈਂ ਇੱਥੇ ਮਹਾਰਾਜ ਦੇ ਦਰਸ਼ਨ ਕਰਨ ਆਇਆ ਹਾਂ, ਮੇਰਾ ਤਾਂ ਇੱਥੇ ਆਉਣ ਦਾ ਹੋਰ ਕੋਈ ਕਾਰਜ ਕੰਮ ਨਹੀਂ ਹੈ।
ਆਏ ਲਖਿਓ ਗੁਰੂ ਦਰਬਾਰਾ
ਤੇ ਜਾਣੋ ਕਿ ਮੈਂ ਗੁਰੂ ਦਰਬਾਰ ਵਿਖੇ ਇਸੇ ਵਾਸਤੇ ਹੀ ਪਹੁੰਚਿਆ ਹਾਂ।
ਸੁਣ ਕਿਰਪਾਲ ਨੇ ਬਾਖ ਬਖਾਨਾ
ਇਹ ਸੁਣ ਕੇ ਮਾਤਾ ਗੁਜਰ ਕੌਰ ਜੀ ਦੇ ਭਰਾਤਾ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਦੇ ਮਾਮਾ ਕਿਰਪਾਲ ਚੰਦ ਜੀ ਨੇ ਬਚਨ ਕਿਹਾ,
ਭਲਾ ਭਇਓ ਤੁਮ ਟਿਕਹੋ ਸਥਾਨਾ
ਤੇ ਫਕੀਰ ਜੀ ਚੰਗਾ ਹੋਇਆ ਜੇ ਤੁਸੀਂ ਇੱਥੇ ਦਰਸ਼ਨ ਕਰਨ ਵਾਸਤੇ ਆਏ ਹੋ, ਇੱਥੇ ਠਹਿਰਨਾ ਕਰੋ, ਤੁਹਾਨੂੰ ਦਰਸ਼ਨ ਕਰਾਉਣ ਵਾਸਤੇ ਮੈਂ ਜਾ ਕੇ ਪਤਾ ਕਰਦਾ ਹਾਂ।
ਅੰਤਰ ਜਾਏ ਬਿਰਤੰਤ ਸੁਣਾਵਾ
ਮਾਮਾ ਕਿਰਪਾਲ ਚੰਦ ਜੀ ਘਰ ਵਿਖੇ ਗਏ ਹੈ, ਜਾ ਕੇ ਭੀਖਣ ਸ਼ਾਹ ਫਕੀਰ ਬਾਰੇ ਦੱਸਿਆ ਹੈ ਇਹਨਾਂ ਦਾ ਆਉਣਾ।
ਸੱਯਦ ਇੱਕ ਪੀਰ ਚੱਲ ਆਵਾ
ਆਖਦੇ ਹਨ ਕਿ ਇੱਕ ਸੱਯਦ ਪੀਰ ਚੱਲ ਕੇ ਆਇਆ ਸਾਹਿਬਜ਼ਾਦਾ ਦੇ ਦਰਸ਼ਨ ਕਰਨ ਲਈ।
ਸਾਹਿਬਜ਼ਾਦੇ ਕੋ ਚਹਿ ਦੇਖਾ
ਉਹ ਸਾਹਿਬਜ਼ਾਦਾ ਜੀ ਦੇ ਦੀਦਾਰ ਕਰਨੇ ਚਾਹੁੰਦਾ ਹੈ, ਬਹੁਤ ਹੀ ਪਿਆਰ ਨਾਲ ਆਇਆ ਹੈ।
ਹਿਰਦੈ ਲਾਲਸਾ ਕਰਤ ਬਿਸ਼ੇਖਾ
ਉਹ ਤਾਂ ਇਵੇਂ ਲੱਗ ਰਿਹਾ ਹੈ ਕਿ ਜਿਵੇਂ ਬਹੁਤ ਜ਼ਿਆਦਾ ਹੀ ਉਸਦੇ ਮਨ ਦੇ ਵਿੱਚ ਲਾਲਸਾ ਤਾਂ ਗੁਵੇ ਦੀਦਾਰਿਆਂ ਦੀ।
ਸ਼੍ਰੀ ਗੁਜਰੀ ਜੁੱਤ ਸੇਵਕ ਔਰ
ਮਾਤਾ ਗੁਜਰ ਕੌਰ ਜੀ ਦੇ ਸਮੇਤ ਹੋਰ ਵੀ ਸਿੱਖ ਸੇਵਕ ਪਾਸ ਹਨ,
ਬੈਠੇ ਸੁਨਤ ਪਏ ਤਿਸ ਠੌਰ
ਬੈਠੇ ਹੋਏ ਹਨ ਉਸ ਸਥਾਨ ਤੇ, ਇਹ ਬਚਨ ਸੁਣਿਆ ਭੀਖਣ ਸ਼ਾਹ ਫਕੀਰ ਦੇ ਆਉਣ ਦਾ,
ਸਭ ਕੇ ਮਨ ਸੰਸੈ ਤਬ ਹੋਵਾ
ਸਭਨਾਂ ਦੇ ਮਨਾਂ ਵਿੱਚ ਇਹ ਸ਼ੰਕਾ ਪੈਦਾ ਹੋਇਆ।
ਤੁਰਕ ਦਲੇਸ਼ ਦੁਰਾਸੀ ਜੋਵਾ
ਜਿਹੜਾ ਤੁਰਕਾਂ ਦਾ ਬਾਦਸ਼ਾਹ ਹੈ, ਖੋਟੀ ਆਸ ਕਰਨ ਵਾਲਾ ਹੀ ਪਹਿਲਾਂ ਹੀ ਵੇਖਿਆ ਵਿਚਾਰਿਆ ਗਿਆ ਹੈ।
ਸੁਧ ਤਿਸ ਹੋਹੇ ਹਕਾਰ ਹੈ ਤੀਰ
ਇਉਂ ਜਾਪਦਾ ਹੈ ਕਿ ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਪਤਾ ਲੱਗਾ ਹੋਵੇਗਾ, ਉਹ ਆਪਣੇ ਪਾਸ ਸਾਹਿਬਜ਼ਾਦਾ ਨੂੰ ਮੰਗਵਾਉਣਾ ਚਾਹੁੰਦਾ ਹੋਵੇਗਾ।
ਕੋ ਜਾਣੈ ਕਿਉਂ ਆਵਾ ਪੀਰ
ਕੌਣ ਜਾਣਦਾ ਇਸ ਗੱਲ ਨੂੰ ਕਿ ਪੀਰ ਕਿਸ ਵਾਸਤੇ ਇੱਥੇ ਆਇਆ, ਕਿਤੇ ਔਰੰਗਜ਼ੇਬ ਨੇ ਹੀ ਨਾ ਭੇਜਿਆ ਹੋਵੇ।
ਘਰ ਹਮਰੇ ਸੋਂ ਕਰਤਾ ਬਾਦ
ਕਿਉਂਕਿ ਜਿਹੜਾ ਤੁਰਕਾਂ ਦਾ ਬਾਦਸ਼ਾਹ ਔਰੰਗਜ਼ੇਬ ਹੈ ਗੁਰੂ ਘਰ ਦੇ ਨਾਲ ਵੈਰ ਕਰਦਾ।
ਬਾਦੀ ਨੌਰੰਗ ਮਹਿਦ ਪ੍ਰਮਾਦ
ਤੇ ਬਹੁਤ ਹੀ ਅਗਿਆਨੀ ਹੈ ਨਰੰਗਾ, ਜੋ ਔਰੰਗਜ਼ੇਬ ਬੜਾ ਝਗੜਾਲੂ ਹੈ।
ਸਾਹਿਬ ਨਹੀਂ ਨਿਕਟ ਇਸ ਕਾਲ
ਇਸ ਵੇਲੇ ਗੁਰੂ ਪਾਤਸ਼ਾਹ ਨੌਵੇਂ ਪਾਤਸ਼ਾਹ ਸਤਿਗੁਰੂ ਜੀ ਪਾਸ ਨਹੀਂ ਹਨ, ਗਏ ਹੋਏ ਹਨ ਇੱਥੋਂ।
ਜੋ ਸਭ ਦਿਸ਼ ਤੇ ਲੇਤ ਸੰਭਾਲ
ਤੇ ਜਿਹੜੇ ਸਭ ਤਰਫੋਂ ਸੰਭਾਲ ਕਰ ਲੈਂਦੇ, ਐਸੀ ਵਿਚਾਰ ਪਹਿਲਾਂ ਕਰ ਲੈਂਦੇ ਕਿ ਉਹਨਾਂ ਨੇ ਕਰਨਾ ਸੀ, ਉਹਨਾਂ ਨੂੰ ਸਭ ਪਤਾ ਹੋਣਾ ਸੀ।
ਸ਼੍ਰੀ ਹਰਿ ਕ੍ਰਿਸ਼ਨ ਬੈਸ ਜਿਨ ਥੋਰੀ
ਸੋ ਜਿਸ ਅੱਠਵੇਂ ਸਰੂਪ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਬਾਲ ਅਵਸਥਾ ਸੀ,
ਕਰੇ ਹਕਾਰਨ ਨਿਜ ਦਿਸ਼ ਓਰੀ।
ਸਤਿਗੁਰੂ ਅੱਠਵੇਂ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਨੇ ਆਪਣੇ ਪਾਸ ਬੁਲਾਇਆ ਸੱਦਿਆ ਸੀ।
ਤਿਨਹੋ ਦਰਸ ਨਹਿ ਦੀਨਸ ਲੀਨਸ,
ਪਰ ਸਤਿਗੁਰੂ ਅੱਠਵੇਂ ਪਾਤਸ਼ਾਹ ਨੇ ਵਚਨ ਕੀਤੇ ਸਨ ਕਿ ਨਾ ਅਸੀਂ ਉਹਨੂੰ ਦਰਸ਼ਨ ਦੇਣੇ ਹੈ ਅਤੇ ਨਾ ਹੀ ਉਸਨੂੰ ਵੇਖਣਾ ਹੈ।
ਤਨ ਤਜ ਦੀਨ ਕੰਤੂ ਹਲ ਕੀਨਸ,
ਤੇ ਕੌਤਕ ਐਸਾ ਕੀਤਾ ਕਿ ਆਪਣਾ ਸਰੀਰ ਭਾਵੇਂ ਤਿਆਗ ਦਿੱਤਾ ਪਰ ਅਖੀਰਲੇ ਸਮੇਂ ਵਿੱਚ ਵੀ ਉਸਨੂੰ ਦਰਸ਼ਨ ਨਾ ਦਿੱਤੇ।
ਰਾਜ ਓਜ ਤੇ ਮਦ ਮਸਤਾਨੇ,
ਆਪਣੇ ਰਾਜ ਦੇ ਬਲ ਕਰਕੇ ਰਾਜ ਭਾਗ ਦੇ ਨਸ਼ੇ ਵਿੱਚ ਮਸਤਾਨਾ ਹੋ ਕੇ ਰਹਿੰਦਾ ਹੈ ਔਰੰਗਜ਼ੇਬ।
ਕਰਹੇ ਅਕਰਨ ਹੋਣ ਕਹੋ ਹਾਨੇ,
ਆਪਣੇ ਨਾਸ ਕਰਾਉਣ ਵਾਸਤੇ ਰਾਜ ਭਾਗ ਖਤਮ ਕਰਾਉਣ ਲਈ ਸੋ ਨਾ ਕਰਨ ਯੋਗ ਕੁਕਰਮ ਕਰਦਾ ਹੈ।
ਜਾਂ ਤੇ ਇਨ ਕਹੋ ਟਾਰਨ ਬਣੇ,
ਇਸ ਕਰਕੇ ਇਹਨਾਂ ਨੂੰ ਜਿਹੜੇ ਇਹ ਆਏ ਹਨ ਨਾ ਦਰਸ਼ਨ ਕਰਨ ਵਾਸਤੇ ਫਕੀਰ, ਇਹਨਾਂ ਨੂੰ ਤਾਂ ਟਾਲਣਾ ਹੀ ਬਣਦਾ ਹੈ।
ਮਧੁਰ ਗਿਰਾ ਕਹਿ ਰਸ ਕੇ ਸਨੈ,
ਬੜੇ ਪ੍ਰੇਮ ਸਹਿਤ ਮਿੱਠੇ ਬੋਲ ਸੁਣਾ ਕੇ ਇਹਨਾਂ ਨੂੰ ਟਾਲ ਦਿਓ, ਕਹਿ ਦਿਓ ਕਿ ਅਜੇ ਦਰਸ਼ਨ ਨਹੀਂ ਸਾਹਿਬਜ਼ਾਦਾ ਜੀ ਦੇ ਹੋਣਗੇ। ਸੋ ਇਸ ਪ੍ਰਕਾਰ ਬਚਨ ਆਖਿਆ, ਪਰ ਭੀਖਣ ਸ਼ਾਹ ਫਕੀਰ ਨੇ ਅੱਗੋਂ ਹਟ ਕੀਤਾ, ਆਖਿਆ ਕਿ ਜੇ ਨਹੀਂ ਮੈਨੂੰ ਦਰਸ਼ਨ ਕਰਨ ਦੇਣੇ ਤਾਂ ਮੈਂ ਜਿੰਨਾ ਚਿਰ ਤੱਕ ਦਰਸ਼ਨ ਨਹੀਂ ਹੋਣਗੇ ਮੈਂ ਇੱਥੇ ਹੀ ਰਹਾਂਗਾ ਅਤੇ ਨਾ ਮੈਂ ਕੋਈ ਜਲ ਪਾਣੀ ਛਕਣਾ ਹੈ। ਇਸੇ ਪ੍ਰਕਾਰ ਜਦੋਂ ਕੁਝ ਦਿਨ ਰਹੇ, ਬਹੁਤ ਪ੍ਰੇਮ ਵੇਖਿਆ, ਵਾਰ ਵਾਰ ਜਦੋਂ ਬੇਨਤੀਆਂ ਕੀਤੀਆਂ ਤਾਂ ਫਿਰ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਭੀਖਣ ਸ਼ਾਹ ਫਕੀਰ ਨੇ ਬੜੇ ਪ੍ਰੇਮ ਸਹਿਤ ਕੀਤੇ ਸਨ। ਸੋ ਇਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਗਮਨ ਦੀ ਕਥਾ ਵਿਚਾਰ ਕਰਦਿਆਂ ਸੁਣਾਉਂਦਿਆਂ ਸਾਧ ਸੰਗਤ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫ਼ੀ ਅਗਾਂਹ ਵਾਸਤੇ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਸਮਤ ਬਖਸ਼ਿਸ਼ ਕਰਨੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਨ, ਆਪਣਾ ਸਿਮਰਨ ਆਪਣੇ ਸਰੂਪ ਦਾ ਧਿਆਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਡਿਆਂ ਹਿਰਦਿਆਂ ਵਿੱਚ ਵਸਾਉਣ, ਜਿਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੀਤ ਕਰਕੇ ਅੰਗ ਸੰਗ ਸਹਾਇਤਾ ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਪਾਸੋਂ ਪ੍ਰਾਪਤ ਕਰ ਸਕੀਏ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕੀਏ। ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਨ ਜੀ।
ਰਾਜ ਓਜ ਤੇ ਮਦ ਮਸਤਾਨੇ, ਕਰਹੇ ਅਕਰਨ ਹੋਣ ਕਹੋ ਹਾਨੇ, ਜਾਂ ਤੇ ਇਨ ਕਹੋ ਟਾਰਨ ਬਣੈ, ਮਧੁਰ ਗਿਰਾ ਕਹਿ ਰਸ ਕੇ ਸਨੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ।